ਗੁਰੂ ਹੋਏ ਵੱਲ, ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸਚ ਹਕਾਰ। ਜੋ ਗੁਰੂ ਗੁਰੂ ਅਹਿਨ ਸੁਜਪ, ਦਾਸ ਭਟ ਬੇਨਤ ਕਹ। ਜੋ ਗੁਰ ਨਾਮ ਰਿਦ ਮਹਿ ਧਰ, ਸੋ ਜਨਮ ਮਰਨ ਦੁਹੁ ਥੇ ਰਹ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁੰਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਾਵ ਨਲ ਕਹ। ਜਿਨ ਗੁਰੂ ਨ ਦੇਖਿਓ ਨਹ ਕੀਓ, ਇਹ ਅਕਥ ਸੰਸਾਰ ਮਹਿ। ਸਤਿਗੁਰੂ ਸਾਹਿਬਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਸਾਹਿਬ ਚੰਦਰ ਜੀ, ਆਪ ਧੰਤਾ ਦੇ ਯੋਗ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਾਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸੋ ਆਪ ਜੀ ਨੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਭਾਈ, ਅਤੇ ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਸੋ ਸਾਤ ਸੰਗਤ ਜੀ, ਨਾਮ ਦੀ ਕੈਸੀ ਵਡਿਆਈ ਹੈ, ਇਹ ਆਪਾਂ ਕੱਲ੍ਹ ਵੀ ਸਰਵਣ ਕੀਤੀ ਹੈ ਜੀ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤਾ, ਗੁਰਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸੇ ਤਰ੍ਹਾਂ ਸਤਿਗੁਰੂ, ਗੁਰੂ ਤੋਂ ਬਿਨਾਂ ਸਾਹਿਬ ਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਜਿਹੜਾ ਗੁਰਸਿੱਖ ਸਾਧ ਸੰਗਤ ਜੀ ਉਹ ਆਪਣੇ ਕੰਨਾਂ ਦੇ ਨਾਲ ਸਰਵਣ ਕਰ ਲਵੇਗਾ, ਫਿਰ ਹਿਰਦੇ 'ਚ ਵੱਸ ਜਾਵੇਗਾ ਅਤੇ ਸਤਸੰਗ ਉਹਦਾ ਪਾਰ ਉਤਾਰਾ ਹੋ ਜਾਵੇਗਾ। ਇਸ ਸੰਸਾਰ 'ਤੇ ਆਇਆ ਉਹਦਾ ਸਫਲਾ, ਇਸ ਸੰਸਾਰ 'ਤੇ ਰਿਹਾ ਉਹਦਾ ਸਫਲਾ। ਸੋ ਸਤਸੰਗ ਤੇ ਇਸ ਸੰਸਾਰ ਤੋਂ ਜੇ ਉਹ ਜਾਂਦਾ ਹੈ ਤਾਂ ਵੀ ਫਿਰ ਸਫਲਾ ਹੀ ਹੁੰਦਾ ਹੈ। ਸੋ ਇਹ ਜਿਹੜਾ ਨਾਮ ਹੈ, ਨਾਮ ਦੀ ਵਡਿਆਈ ਸਤਿਗੁਰੂ ਪਿਤਾ ਜੀ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਸਾਰੇ ਬਾਣੀ ਦੇ ਵਿੱਚ ਨਾਮ ਦੀ ਹੀ ਮਹਿਮਾ ਦੱਸੀ ਹੈ। ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਸਾ। ਐ ਮਨੁੱਖ ਹੈ ਪ੍ਰਾਣੀ, ਬੰਦਾ ਕਿਹੜਾ ਹੈ ਜਿਹਦਾ ਨਾਮ ਬੰਦਾ ਹੈ ਨਾ। ਬੰਦਾ ਹੋਏ ਬੰਦਗੀ ਗਹਿ। ਅਸਲ ਵਿੱਚ ਆਪਾਂ ਜੇ ਪੁੱਛ ਲਈਏ, ਭਾਈ ਤੂੰ ਕੌਣ ਹੈ, ਕਿੰਨੇ ਮੈਂ ਬੰਦਾ, ਬੰਦਾ ਉਹ ਹੈ ਜਿਹੜਾ ਬੰਦ ਹੋ, ਭਾਵ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਸਤਿਗੁਰੂ ਪਿਤਾ ਜੀ ਦਾ ਜੋ ਹੁਕਮ ਹੈ ਉਹਨੂੰ ਸਿਰ ਮੱਥੇ 'ਤੇ ਮੰਨ ਕੇ, ਆਪਣੇ ਮਨ ਨੂੰ ਬੰਨ ਕੇ ਵਿਸ਼ਿਆਂ ਵਕਾਰਾਂ ਵੱਲੋਂ, ਅਤੇ ਸਤਿਗੁਰੂ ਦਾ ਸਿਮਰਨ ਕਰਦਾ ਹੈ, ਬੰਦਗੀ ਗਹਿੰਦਾ। ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਹਨ, ਮਿਹਰਵਾਨ ਸਾਹਿਬ ਮੇਰਾ ਮਿਹਰਵਾਨ। ਇਸੇ ਤਰ੍ਹਾਂ ਸਤਿਗੁਰੂ ਬਚਨ ਕਰਦੇ ਹਨ ਕਿ ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾਰ। ਘੱਟ ਘੱਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ, ਕਰ ਬੰਦੇ ਤੂੰ ਬੰਦਗੀ, ਕੁਦਰਤ ਕੀਮ ਨਾ ਜਾਣੇ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਸੋ ਇਸੇ ਤਰ੍ਹਾਂ ਸਾਧ ਸੰਗਤ ਗੁਰਬਾਣੀ ਵਿੱਚ ਕਥਨ ਆਉਂਦਾ, ਬੰਦੇ ਬੰਦਗੀ ਅਖਤਿਆਰ, ਸਾਹਿਬ ਰੋਸ ਧਰੇ ਕੇ ਪਿਆਰ। ਜੋ ਬੰਦਗੀ ਹੈ, ਨਾਮ ਹੈ, ਸਿਮਰਨ ਕਰਨਾ ਹੈ। ਸੋ ਮਹਾਰਾਜ ਬਚਨ ਕਰਦੇ ਹਨ ਕਿ ਗੁਰਸਿੱਖਾ ਤੂੰ ਬਾਣੀ ਪੜ੍ਹ, ਸਿਮਰਨ ਕਰ। ਤੇਰਾ ਕਰਮ ਕੀ ਹੈ? ਤੇਰਾ ਕਰਮ ਹੈ ਨਾਮ ਜਪਣਾ। ਫਲ ਗੁਰੂ ਨੇ ਦੇਣਾ, ਫਲ ਵਾਹਿਗੁਰੂ ਨੇ ਦੇਣਾ ਜਿਹਦਾ ਨਾਮ ਜਪਦੇ ਹਾਂ ਆਪਾਂ। ਸੋ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਕੋਈ ਗੁਰਸਿੱਖ ਪ੍ਰਾਣੀ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਤਾਂ ਸਾਧ ਸੰਗਤ ਜੇ ਆਪਾਂ ਥੋੜ੍ਹਾ ਜਿਹਾ ਇਹ ਵਿਚਾਰ ਕਰ ਲਈਏ ਕਿ ਨਾਮ ਨਾਲ ਕੀ ਪ੍ਰਾਪਤ ਹੁੰਦਾ, ਨਾਮ ਨਾਲ ਕੀ ਬਖਸ਼ਿਸ਼ਾਂ ਹੁੰਦੀਆਂ ਹਨ, ਨਾਮ ਨਾਲ ਸਟੇਜਾਂ ਕਿਹੜੀਆਂ ਆਉਂਦੀਆਂ, ਇਸੇ ਤਰ੍ਹਾਂ ਜਦੋਂ ਮਨੁੱਖ ਜਿਹੜਾ ਨਾਮ ਜਪਦਾ ਹੈ ਉਹਦੇ ਅੰਦਰ ਜਿਸ ਨੂੰ ਆਪਾਂ ਵੇਵਸ ਕਹਿੰਦੇ, ਵੇਵਸ ਕਿਰਨਾਂ, ਉਹ ਸਾਧ ਸੰਗਤ ਪ੍ਰਗਟ ਹੁੰਦੀਆਂ। ਜਦੋਂ ਗੁਰੂ ਸਾਹਿਬ ਨੇ ਪ੍ਰਕਾਸ਼ ਕਿਹਾ ਹੈ ਨਾ, ਹਿਰਦੇ ਦੇ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ, ਉਹਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਗਿਆਨ ਦਾ। ਪਰ ਇਸੇ ਤਰ੍ਹਾਂ ਜਦੋਂ ਸਾਧ ਸੰਗਤ ਬਾਣੀ ਹੈ, ਚਾਰ ਬਾਣੀ ਹੈ, ਪਰਾ ਪਸੰਤੀ ਮੱਧਮਾਂ ਅਤੇ ਬੈਖਰੀ, ਪਰਾ ਬਾਣੀ ਜਿਹੜੀ ਉਹ ਨਾਭੀ 'ਚੋਂ ਹੈ, ਪਸੰਤੀ ਹਿਰਦੇ ਵਿੱਚ ਹੈ, ਇਸੇ ਤਰ੍ਹਾਂ ਮੱਧਮਾਂ ਜਿਹੜੀ ਉਹ ਗਲੇ 'ਚ ਆਉਂਦੀ ਹੈ, ਬੈਖਰੀ ਜਿਸ ਤਰ੍ਹਾਂ ਦਾਸ ਬੋਲ ਰਿਹਾ ਇਹ ਬੋਲਣ ਦਾ ਜਿਹੜਾ ਜ਼ਬਾਨ ਦੇ ਉੱਤੇ ਉਹਨੂੰ ਬੈਖਰੀ ਕਹਿੰਦੇ। ਜਿਹੜਾ ਵਾਹਿਗੁਰੂ ਮੰਤਰ ਹੈ ਸਾਧ ਸੰਗਤ, ਇਹਦੇ ਚਾਰ ਅੱਖਰ ਹਨ, ਬਾਣੀਆਂ ਵੀ ਚਾਰ ਹੀ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਬਚਨ ਦੱਸਦੇ ਸਨ ਕਿ ਗੁਰਸਿੱਖੋ ਜਿਹੜਾ ਪਰਾਬਾਣੀ ਬਾਣੀ ਰਾਹੀਂ ਜਿਹੜਾ ਸਿਮਰਨ ਕਰਦਾ ਉਹਨੂੰ ਛੇਤੀ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਜਦੋਂ ਵੀ ਉਸ ਮਨੁੱਖ ਦੇ ਸਵਾਸ ਪਰਾ ਤੋਂ ਲੈ ਕੇ ਸਾਧ ਸੰਗਤ ਸਿਮਰਨ ਕਰਦਿਆਂ ਕਰਦਿਆਂ ਐਸੀ ਰਹਿਮਤ ਹੋ ਜਾਂਦੀ ਹੈ, ਫਿਰ ਜਦੋਂ ਪਾਣੀ ਬਾਣੀ ਪਰਾ ਦੇ ਵਿੱਚ ਵਸ ਜਾਂਦੀ ਹੈ, ਫਿਰ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਵਵਾ ਜਿਹੜਾ ਨਾਭੀ ਤੋਂ ਲੈ ਕੇ ਹਾਹਾ ਜਿਹੜਾ ਸਾਧ ਸੰਗਤ ਜੀ ਹਿਰਦੇ ਦੇ ਵਿੱਚ, ਗੱਗਾ ਗਲੇ ਚ ਰਾਰਾ ਜ਼ਬਾਨ ਤੇ, ਇਸੇ ਤਰ੍ਹਾਂ ਵਾਹਿਗੁਰੂ। ਇਹ ਵਾਹਿਗੁਰੂ ਜਪਣ ਦਾ ਜਿਹੜਾ ਇੱਕ ਤਰੀਕਾ ਹੈ, ਜਿਉਂ ਜਿਉਂ ਅਸੀਂ ਜਪੀ ਜਾਵਾਂਗੇ ਤਿਉਂ ਤਿਉਂ ਸਤਿਗੁਰ ਦੀ ਰਹਿਮਤ ਹੋਈ ਜਾਵੇਗੀ, ਸਤਿਗੁਰ ਦੀ ਬਖਸ਼ਿਸ਼ ਹੋਈ ਜਾਵੇਗੀ। ਜਿਸ ਤਰ੍ਹਾਂ ਅਸੀਂ ਜਿਉਂ ਜਿਉਂ ਸਾਧ ਸੰਗਤ ਸਿਮਰਨ ਕਰਦੇ ਹਾਂ ਕੁਝ ਕੁਝ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਅਭਿਆਸ ਕਰਦਾ ਹੈ, ਅਭਿਆਸ ਕਰਨਾ ਇੱਕ ਸਿਮਰਨ ਕਰਨਾ, ਅਭਿਆਸ ਹੈ ਕੋਈ ਬਾਣੀ ਲੈ ਲੈਣੀ, ਜਿਸ ਤਰ੍ਹਾਂ ਜਪਜੀ ਸਾਹਿਬ ਦੇ ਪਾਠ ਹਨ, ਕੋਈ 11 ਕਰਦਾ ਹੈ, ਕੋਈ 25 ਕਰਦਾ ਹੈ, ਕੋਈ 51 ਕਰਦਾ ਹੈ, ਕੋਈ 100 ਤੱਕ ਵੀ ਕਰ ਲੈਂਦਾ। ਸੋ ਕਹਿਣ ਦਾ ਮੇਰਾ ਭਾਵ ਇਹ ਹੈ, ਜਿਉਂ ਜਿਉਂ ਅਸੀਂ ਅਭਿਆਸ ਕਰਾਂਗੇ ਤਿਉਂ ਤਿਉਂ ਸਾਧ ਸੰਗਤ ਸਤਿਗੁਰ ਦੀ ਬਾਣੀ ਜਿਹੜੀ ਪੁਨਾ ਪੁਨਾ ਅਭਿਆਸ, ਜੇ ਪੁਨਾ ਪੁਨਾ ਉਸਦਾ ਅਭਿਆਸ ਕਰਾਂਗੇ, ਗੁਰਬਾਣੀ ਤੇ ਹਿਰਦੇ 'ਚ ਵੱਸਦੀ ਜਾਵੇਗੀ। ਸੋ ਇਸੇ ਤਰ੍ਹਾਂ ਜਿਹੜਾ ਨਾਮ ਹੈ, ਨਾਮ ਦੀ ਮਹਿਮਾ ਸਾਧ ਸੰਗਤ ਐਸੀ ਹੈ, ਸਾਡਾ ਕੰਮ ਹੈ ਨਾਮ ਜਪਣਾ, ਅੱਗੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਹੈ। ਸੋ ਇਸੇ ਤਰ੍ਹਾਂ ਸਿਮਰਨ ਕਰਦਿਆਂ ਕਰਦਿਆਂ ਸਾਡੇ ਸਾਧ ਸੰਗਤ ਅੰਦਰੋਂ ਵੇਵ ਕਿਰਨਾਂ ਨਿਕਲਦੀਆਂ। ਜਦੋਂ ਆਪਾਂ ਕਹਿ ਦਿੰਦੇ ਕੋਈ ਮਹਾਂਪੁਰਖ, ਕੋਈ ਮਹਾਤਮਾ, ਜਦੋਂ ਆਪਾਂ ਸਾਧ ਸੰਗਤ ਕਿਸੇ ਵੇਲੇ ਅਭਿਆਸ ਜ਼ਿਆਦਾ ਕਰਦਾ, ਗੁਰਸਿੱਖ ਦੇ ਕਮਰੇ ਵਿੱਚ ਬੈਠਾ ਹੁੰਦਾ ਹੈ, ਅਤੇ ਉਸ ਬੰਦੇ ਨੂੰ ਬਾਹਰ ਕੋਈ ਬੰਦਾ ਆਉਂਦਾ ਹੋਵੇ ਨਾ, ਅਤੇ ਉਹਦੇ ਮਨ ਵਿੱਚ ਪਹਿਲੋਂ ਆ ਜਾਂਦੀ ਹੈ ਕਿ ਉਹ ਫਲਾਨਾ ਬੰਦਾ ਫਲਾਨਾ ਬਾਹਰ ਖਲੋਤਾ ਹੋਵੇ, ਅਜੇ ਫੁਰਨਾ ਹੀ ਆਇਆ ਹੈ, ਉਹ ਸਾਹਮਣੇ ਆ ਕੇ ਖਲੋ ਗਿਆ। ਕਈ ਵਾਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਇਹ ਜਿਹੜਾ ਵੇਖ ਲਾ ਤੇਰੀ ਉਮਰ ਕਿੱਡੀ ਵੱਡੀ ਹੋਣੀ, ਤੈਨੂੰ ਯਾਦ ਕੀਤਾ ਹੈ। ਪਰ ਗੁਰਮੁਖੋ ਇਸ ਗੱਲ ਦੇ ਉਲਟ ਹੈ, ਉਸ ਗੁਰਸਿੱਖ ਦੇ ਨਾਮ ਜਪਦਿਆਂ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹਦੀਆਂ ਵੇਵਜ਼ ਉਹਦੇ ਨਾਲ ਜਦੋਂ ਟਕਰਾਉਂਦੀਆਂ ਉਦੋਂ ਫਿਰ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ। ਹੁਣ ਆਹ ਵੇਖ ਲਓ ਆਪਾਂ TV ਅੱਜ ਕੱਲ੍ਹ ਚੱਲਦੇ ਹਾਂ, ਸੈਟੇਲਾਈਟ ਤੋਂ ਸਾਧ ਸੰਗਤ ਵੇਵਜ਼ ਆਉਂਦੀਆਂ, ਉਹ TV ਦੇ ਵਿੱਚ ਉਹਦੀ ਫੋਟੋ ਬਣ ਜਾਂਦੀ ਹੈ, ਉਹ ਆਪਾਂ ਵੇਖ ਰਹੇ ਹਾਂ। ਪਰ ਇਸੇ ਤਰ੍ਹਾਂ ਜਿਹੜੇ ਰਿੱਧ ਸਿੱਧੀਆਂ ਹਨ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾ, ਮਹਾਰੇ ਕਹਿੰਦੇ 9 ਨਿਧੀਆਂ ਅਤੇ 18 ਸਿੱਧੀਆਂ ਉਹਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ, ਜਿਹੜਾ ਹਿਰਦੇ ਦੇ ਵਿੱਚ ਹਰੀ ਦੇ ਨਾਮ ਨੂੰ ਸਦਾ ਵਸਾਉਂਦਾ। ਸੋ ਇਸੇ ਤਰ੍ਹਾਂ ਜੇ ਯੋਗ ਮਤ ਮੁਤਾਬਕ ਵੇਹਨੇ ਹਾਂ, ਗੁਰਮਤ ਯੋਗ ਨਹੀਂ ਹੈ, ਯੋਗ ਮਤ ਨਹੀਂ ਹੈ, ਭਗਤੀ ਮਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾ ਨੇ ਕਿਹਾ, ਮਹਾਰਾਜ ਸਾਡਾ ਹੱਥ ਯੋਗ ਹੈ, ਤੁਹਾਡਾ ਜਿਹੜੀ ਧਰਮ ਚਲਾ ਰਿਹਾ ਜੋ ਇਹ ਕਿਹੜਾ ਯੋਗ ਹੈ? ਮਹਾਰਾਜ ਕਹਿੰਦੇ ਭਗਤ ਯੋਗ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣੇ ਦੀਆਂ, ਚਾਰ ਮੰਨੇ ਦੀਆਂ, ਸੁਣਿਆ ਸਿੱਧ ਪੀਰ ਸੁਰਨਾਥ। ਜੇ ਤੂੰ ਸਿੱਧ ਬਣਨਾ ਚਾਹੁੰਦਾ, ਪੀਰ ਬਣਨਾ ਚਾਹੁੰਦਾ, ਨਾਥ ਬਣਨਾ ਚਾਹੁੰਦਾ, ਦੇਵਤਾ ਦਾ ਰੂਪ ਬਣਨਾ ਚਾਹੁੰਦਾ, ਫਿਰ ਗੁਰਬਾਣੀ ਨੂੰ ਸੁਣਿਆ ਕਰ। ਸੁਣਿਆ ਹੀ ਪਤਾ ਲੱਗਦਾ ਹੈ ਕਿ ਆਹ ਸਿੱਧ ਹੈ, ਆ ਯੋਗੀ ਹੈ, ਆ ਨਾਥ ਹੈ, ਆ ਇਸੇ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਜੇ ਸਿੱਧਾਂ ਨੇ ਸਵਾਲ ਕੀਤੇ ਹੈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਦੱਸਿਆ ਕਿ ਸਾਡੇ ਮਤ ਦੇ ਵਿੱਚ ਜਿਹੜਾ ਗੁਰਮੁਖ ਪਿਆਰਾ ਗੁਰਬਾਣੀ ਨਾਮ ਸੁਣਦਾ ਹੈ, ਨਾਮ ਜਪਦਾ ਹੈ, ਸਤਿਗੁਰੂ ਦੀ ਸੰਗਤ ਕਰਦਾ ਹੈ। ਇੱਕ ਵਾਰ ਸਤਿਗੁਰ ਜੀ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਸੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਵੀ ਯੋਗ ਸਿੱਧੇ ਆਸਣ 84 ਭੀਕਰ ਕਰ ਰਹੇ। ਹੁਣ ਇਹਨਾਂ ਦੇ 84 ਆਸਣ ਹਨ ਯੋਗੀਆਂ ਦੇ। ਇੱਕ ਸਾਧ ਸੰਗਤ ਜੀ ਜਿਹਨੂੰ ਪਦਮ ਆਸਣ ਕਹਿੰਦੇ ਆ, ਇਸ ਤਰ੍ਹਾਂ ਇਹ ਬੜੀ ਔਖੀ ਜੀ ਹੈ ਘਾਟੀ ਸਾਧ ਸੰਗਤ ਜੀ, ਭਾਵ ਕਿ ਸਰੀਰਾਂ ਦੇ ਵਿੱਚ ਇੰਨੇ ਬਲ ਨਹੀਂ ਹਨ ਜਿਹੜੇ ਪਦਮ ਆਸਣ ਲਾ ਕੇ ਬੈਠਾ ਰਹੇ। ਇੱਕ ਖੱਬਾ ਪੈਰ ਸੱਜੇ ਪੱਟ ਦੇ ਉੱਤੇ ਰੱਖ ਕੇ, ਸੱਜਾ ਪੈਰ ਖੱਬੇ 'ਤੇ ਰੱਖ ਕੇ, ਅਤੇ ਇੱਦਾਂ ਇੱਕ ਚੌਂਕੜੀ ਮਾਰਨੀ। ਇਹਨੂੰ ਕਮਲ ਆਸਣ ਵੀ ਕਹਿ ਦਿੰਦੇ, ਇਹਨੂੰ ਪਦਮ ਆਸਣ ਵੀ ਕਹਿ ਦਿੰਦੇ। ਫਿਰ ਕਈ ਲੋਕ ਯੋਗੀ ਲੋਕ ਸ਼ੀਸ਼ ਆਸਣ ਕਰਦੇ ਆ, ਸਿਰ ਥੱਲੇ ਲਾ ਕੇ ਲੱਤਾਂ ਤਾਂ ਨੂੰ ਪੁੱਠੇ ਹੋ ਕੇ ਸਾਧ ਸੰਗਤ ਨਾਮ ਜਪਦੇ ਆ। ਨਹੀਂ, ਗੁਰੂ ਸਾਹਿਬ ਜੀ ਨੇ ਜੋ ਸਾਨੂੰ ਬਖਸ਼ਿਆ ਹੈ ਨਾ, ਇਹ ਸਾਧ ਸੰਗਤ ਸੁੱਖ ਆਸਣ ਇਹਨੂੰ ਕਹਿੰਦੇ, ਜਿਹੜਾ ਆਪਾਂ ਚੌਂਕੜਾ ਮਾਰਦੇ। ਧੰਨ ਸਤਿਗੁਰੂ ਪਿਤਾ ਜੀ ਨੇ ਜਦੋਂ ਪਹਿਲਿਆਂ ਜਮਾਨਿਆ, ਸਤਿਗੁਰ ਸੱਤ, ਪ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦ੍ਰਿੜ ਕਲ ਕੇਵਲ ਨਾਮ ਆਧਾਰ। ਸਤਿਗੁਰ ਦੇ ਵਿੱਚ ਸੱਤ ਪ੍ਰਤੱਗੀ ਲੋਕ ਹੋਇਆ ਕਰਦੇ, ਅਤੇ ਜੋ ਸੱਤ ਪ੍ਰਤੱਗੀ ਲੋਕ ਭਾਵ ਸੱਚ ਬੋਲਿਆ ਕਰਦੇ, ਇਹਨੇ ਨਾਲ ਉਹਨਾਂ ਦਾ ਸਰ ਜਾਇਆ ਕਰਦਾ। ਪਰ ਦਸਮ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਬਚਨ ਕਰਦੇ ਹਨ ਕਿ ਭਾਈ, ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਨਾਮ ਜਪਿਆ, ਉਹਨਾਂ ਯੁੱਗਾਂ ਦੇ ਵਿੱਚ ਜਿਹੜੇ ਸਰਗੁਣ ਦੀ ਉਪਾਸ਼ਨਾ ਨੂੰ ਛੱਡ ਕੇ ਨਿਰਗੁਣ ਦੇ ਉਪਾਸ਼ਕ ਹੋ ਗਏ, ਉਹ ਹੀ ਮੁਕਤ ਹੋਏ, ਬਾਕੀ ਮੁਕਤ ਨਹੀਂ ਹੋ ਸਕੇ। ਫਿਰ ਇਸੇ ਤਰ੍ਹਾਂ ਸਤਿਯੁਗ ਦੇ ਵਿੱਚ ਸੱਤ ਪ੍ਰਤੱਗੀ ਲੋਕ ਸਨ, ਪਰ ਕੁਝ ਸਰ ਜਾਇਆ ਕਰਦਾ। ਪਰ ਜੇ ਦੁਆਪਰ ਦੇ ਵਿੱਚ ਸਾਧ ਸੰਗਤ ਜੀ ਸਤਿਯੁਗ ਸੱਤ, ਤ੍ਰੇਤਾ ਜੱਗੀ, ਤ੍ਰੇਤੇ ਯੁੱਗ ਦੇ ਵਿੱਚ ਜੱਗ ਲੋਕ ਕਰਿਆ ਕਰਦੇ। ਜੱਗ ਦੀ ਗੱਲ ਹੈ, ਸਾਧ ਸੰਗਤ ਜਿਸ ਤਰ੍ਹਾਂ ਕੋਈ ਜੱਗ ਕਰਦਾ ਹੈ, ਉਹਨੂੰ ਅਸਮੇਤ ਜੱਗ ਕਿਹਨੂੰ ਕਿਹਾ ਜਾਂਦਾ? ਆਪਾਂ ਸੁਣਨ ਵਿੱਚ ਕਈ ਵਾਰ ਆਇਆ ਹੋਵੇਗਾ ਅਸਮੇਤ ਜੱਗ ਕਰਨਾ। ਭਾਈ ਗੁਰਦਾਸ ਜੀ ਨੇ ਵੀ ਸਾਧ ਸੰਗਤ ਜੀ ਅਸਮੇਤ ਜੱਗ ਦੇ ਬਾਰੇ ਦੱਸਿਆ ਹੈ। ਅਸਮੇਤ ਜੱਗ ਉਹਨੂੰ ਕਹਿੰਦੇ ਆ ਜਿਹੜਾ ਰਾਜਾ ਇੰਨਾ ਕੁ ਪ੍ਰਸ਼ਾਦਾ ਛਕਾ ਦੇ, ਇੰਨੀ ਦੁਨੀਆ ਛੱਕ ਕੇ ਚਲੀ ਜਾਵੇ, ਜਿਹਦੀ ਧੂੜ ਦੇ ਨਾਲ ਖੂਹ ਭਰ ਜਾਵੇ, ਉਹਨੂੰ ਇੱਕ ਅਸਮੇਤ ਜੱਗ ਕਿਹਾ ਜਾਂਦਾ। ਇੰਨਾ ਧਨ ਤਾਂ ਕਿਸੇ ਕੋਲ ਨਹੀਂ ਹੈ ਅੱਜ ਕੱਲ੍ਹ, ਇੰਨਾ ਸਮਾਂ ਨਹੀਂ ਹੈ ਕਿਸੇ ਕੋਲ ਅੱਜ ਕੱਲ੍ਹ। ਧੰਨ ਸਤਿਗੁਰੂ ਪਿਤਾ ਜੀ ਨੇ ਜਿਸ ਤਰ੍ਹਾਂ ਤ੍ਰੇਤੇ ਦੇ ਵਿੱਚ ਲੋਕ ਜੱਗ ਕਰਿਆ ਕਰਦੇ, ਦੁਆਪਰ ਦੇ ਵਿੱਚ ਲੋਕ ਪੂਜਾ ਅਰਚਨਾ ਕਰਿਆ ਕਰਦੇ, ਪਰ ਉਹ ਉਦੋਂ ਕੁਝ ਸਰ ਜਾਇਆ ਕਰਦਾ। ਪਰ ਸਾਰੇ ਜਿੰਨੇ ਵੀ ਪਰਮਾਤਮਾ ਦੇ ਵਿੱਚ ਅਭੇਤ ਉਹੀ ਹੋਏ ਜਿਹੜੇ ਨਾਮ ਦੇ ਨਾਲ, ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਚੁੱਕੇ ਸਨ, ਜੀਵ ਅਤੇ ਈਸ਼ਵਰ ਦੀ ਜਿਹਨਾਂ ਦੀ ਏਕਤਾ ਹੋ ਗਈ। ਫਿਰ ਗੁਰੂ ਸਾਹਿਬ ਬਚਨ ਕਰਦੇ, ਕਲ ਕੇਵਲ ਨਾਮ ਆਧਾਰ, ਨਾਮ ਹੀ ਕਲਯੁਗ ਦੇ ਵਿੱਚ ਆਧਾਰ ਹੈ, ਆਸਰਾ ਹੈ। ਨਾਮ ਦੇ ਨਾਲ ਹੀ ਸਾਧ ਸੰਗਤ ਹੁਣ ਇੱਥੇ ਨਾਂ 'ਤੇ ਜੋਦੜੀਆਂ ਮਿਹਨਤਾਂ ਕੋਈ ਕਰ ਸਕਦਾ ਹੈ, ਨਾਮ ਬਹੁਤ ਹੈ, ਸੱਚ ਕੋਈ ਬੋਲਦਾ ਹੈ ਸਾਧ ਸੰਗਤ ਜੀ, ਇੱਥੇ ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਅਤੇ ਉਹ ਤਾਂ ਫਿਰ ਪ੍ਰਾਪਤੀ ਹੋਵੇਗੀ। ਗੁਰਬਾਣੀ ਵਿੱਚ ਕਥਨ ਆਉਂਦਾ ਵੀ ਉਹ ਬੀਜ ਪੱਤ ਲੈ ਗਏ, ਅੱਬ ਕਿਉਂ ਉਗਵੈ ਦਾਲ। ਆਸ਼ਾ ਦੀ ਵਾਰ ਵਿੱਚ ਸਤਿਗੁਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਰਹਿਮਤਾਂ ਕਰਦੇ ਹਨ ਵੀ ਉਹ ਬੀਜ ਪੱਤ ਲੈ ਗਏ। ਜਿਹੜਾ ਬੀਜ ਹੈ ਨਾ ਸਾਧ ਸੰਗਤ, ਉਹ ਇਹਨਾਂ ਯੁੱਗਾਂ ਦੇ ਧਰਮ ਸਨ, ਆਪਣਾ ਆਪਣਾ ਚੌਵਾਂ ਯੁੱਗਾਂ ਦਾ ਧਰਮ ਹੈ, ਤਿੰਨਾਂ ਯੁੱਗਾਂ ਦੇ ਇਹ ਧਰਮ ਸੀ ਜੇ ਸੱਤ ਬੋਲਣਾ, ਜੱਗ ਕਰਨੇ, ਅਤੇ ਇਸੇ ਤਰ੍ਹਾਂ ਸਾਧ ਸੰਗਤ ਪੂਜਾ ਕਰਨੀ। ਉਹ ਪੱਤ ਲੈ ਗਏ ਹੁਣ ਕਲਯੁੱਗ ਦੇ ਵਿੱਚ, ਨਾ ਤਾਂ ਸੱਤ ਬੋਲਿਆ ਕਹੇਗਾ ਵੀ ਮੈਂ ਇਸੇ ਤਰ੍ਹਾਂ ਮੁਕਤ ਹੋ ਜਾਵਾਂਗਾ, ਨਾ ਜੱਗ ਕੀਤਿਆਂ ਕੋਈ ਕਹੇਗਾ ਕਿ ਮੈਂ ਮੁਕਤ ਹੋ ਜਾਵਾਂਗਾ, ਨਾ ਭਾਈ ਪੂਜਾ ਕੀਤੇ ਕੋਈ ਕਹੇਗਾ, ਕਿਉਂਕਿ ਬੀਓ ਬੀਜ ਪੱਤ ਲੈ ਗਏ, ਅੱਬ ਕਿਉਂ ਉਗਵੈ ਦਾਲ। ਉਹਨਾਂ ਸਮਿਆਂ ਦੇ ਜਿਹੜੇ ਧਰਮ ਸਨ ਉਹ ਬੀਓ ਬੀਜ ਪੱਤ ਲੈ ਗਏ, ਬੀਜ ਚਲੇ ਗਏ, ਹੁਣ ਤਾਂ ਦਾਲ ਬਣ ਗਈ ਹੈ, ਛੋਲਿਆਂ ਦੀ ਦਾਲ ਜਿਹਨੂੰ ਕਹਿ ਦਿੰਦੇ। ਜਿਸ ਤਰ੍ਹਾਂ ਉਹ ਦਾਣੇ ਆਪਾਂ ਜੇ ਬੀਜਾਂਗੇ ਤਾਂ ਹੀ ਉੱਗਣਗੇ ਨਾ, ਹੁਣ ਤਾਂ ਦਾਲ ਹੋ ਗਈ। ਹੁਣ ਉਹ ਜਿਹੜੇ ਕਰਮ ਕਾਂਡ ਆ ਉਹ ਕਲਯੁੱਗ ਦੇ ਵਿੱਚ ਨਹੀਂ ਚੱਲਣਗੇ। ਇੱਥੇ ਤਾਂ ਇੱਕੋ ਹੀ ਹੈ, ਅਬ ਕੱਲੂ ਆਇਓ ਰੇ, ਇੱਕ ਨਾਮ ਬੋ ਵਹ ਬੋ ਵਹ, ਅਨਰੂਤ ਨਾਹੀ ਨਾਹੀ, ਮਤ ਭਰਮ ਭੁੱਲ ਭੁੱਲ, ਮਤ ਕਿਤੇ ਇਹ ਜੀ ਭਰਮ ਦੇ ਵਿੱਚ ਭੁੱਲ ਜਾਵੇ। ਹੁਣ ਇਸੇ ਤਰ੍ਹਾਂ ਨਾਮ ਹੀ ਗੋਣਾ ਹੈ, ਨਾਮ ਹੀ ਬੀਜੇਗਾ, ਨਾਮ ਹੀ ਸਿਮਰਨ ਹੀ ਕਰੇਗਾ, ਤਾਂ ਹੀ ਭਾਈ ਤੈਨੂੰ ਪ੍ਰਾਪਤੀ ਹੋਵੇਗੀ। ਇੱਥੇ ਨਾਮ ਦਾ ਬੜਾ ਸੌਖਾ ਅਤੇ ਸਿੱਧਾ ਜਿਹਾ। ਸਤਿਯੁਗ ਦੇ ਵਿੱਚ ਜੇ ਇੱਕ ਰਾਜਾ ਪਾਪ ਕਰਦਾ, ਉਹਦਾ ਰਾਜ ਗਰਕ ਹੋ ਜਾਇਆ ਕਰਦਾ। ਤ੍ਰੇਤੇ ਦੇ ਵਿੱਚ ਜੇ ਰਾਜਾ ਪਾਪ ਕਰਦਾ ਸੀ, ਉਹਦੀ ਨਗਰੀ ਖਤਮ ਹੋ ਜਾਇਆ ਕਰਦੀ। ਦੁਆਪਰ ਦੇ ਵਿੱਚ ਜੇ ਰਾਜਾ ਪਾਪ ਕਰਦਾ ਸੀ ਉਹਦਾ ਖਾਨਦਾਨ ਖਤਮ ਹੋ ਜਾਇਆ ਕਰਦਾ, ਪਰ ਗੁਰਮੁਖੋ ਕਲਯੁਗ ਦੇ ਵਿੱਚ ਐਸੀ ਸਤਿਗੁਰ ਨੇ ਧਰਮ ਦਾ ਰਾਜ ਕਾਇਮ ਕੀਤਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਜੇ ਆਹ ਹੱਥ ਕਰਦਾ ਇਹ ਹੱਥ ਨਹੀਂ ਕਰਨਾ, ਉਹਨੇ ਬਾਦਸ਼ਾਹ ਸੰਗਰ ਜੀ ਇਸੇ ਲੇਖਾ ਦੇਣਾ ਪਵੇ। ਆਹ ਕਰ ਜਿਹੜਾ ਇਸ ਕਰ ਦੇ ਨਾਲ ਜਦੋਂ ਦਾਨ ਕਰ ਦਿੰਦਾ ਇਹੋ ਇੱਕ ਹੱਥ ਹੀ ਪਾਵੇਗਾ, ਦੂਸਰਾ ਕੋਈ ਨਾ ਉਹਦਾ ਪੁੱਤਰ ਨਾ ਧੀਆਂ ਕੋਈ ਪਕੜਿਆ ਨਹੀਂ ਜਾਵੇਗਾ। ਜਿਹੜਾ ਮਨੁੱਖ ਸਿੰਗਲ ਪਾਪ ਆਪ ਕਰਦਾ, ਜਿਸ ਤਰ੍ਹਾਂ ਭਗਤ ਕਬੀਰ ਜੀ ਕਥਨ ਕਰਦੇ ਹਨ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈਲੀ। ਇਹ ਕਲਯੁਗ ਦਾ ਧਰਮ ਹੈ ਸਤ ਸੰਗਤ ਜੀ, ਸਤ ਸਿੱਖ ਧਰਮ। ਕਲਯੁਗ ਦੇ ਵਿੱਚ ਇੱਕ ਨਾਮ ਜਪਣਾ ਹੈ ਸਤ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ, ਅਤੇ ਕਲਯੁਗ ਦੇ ਵਿੱਚ ਦਸਮ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਹੈ, ਮਹਾਰਾਜ ਜੀ ਉਹਨਾਂ ਯੁੱਗਾਂ ਦੇ ਵਿੱਚ ਤਾਂ ਯੱਗ ਕਰਿਆ ਕਰਦੇ ਸਨ, ਪਰ ਹੁਣ ਕਿਸ ਤਰ੍ਹਾਂ ਦਾ ਸਤਿਗੁਰੂ ਦਾਨ ਪੁੰਨ ਕਰਨਾ ਚਾਹੀਦਾ? ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ। ਤਾਂ ਗੁਰੂ ਕਲਗੀ ਧਰਤ ਦਾ ਬਚਨ ਕਰਦੇ ਹਨ, ਦਾਨ ਦਿਓ ਇਨਹੀ ਕੋ ਭਲੋ, ਅਰੇ ਔਰ ਕੋ ਦਾਨ ਨ ਲਾਗਤ ਨੀਕੋ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸਹਾਤ ਨਾ ਜੀ ਕੋ, ਆਗੇ ਦਇਓ ਇਨਹੀ ਕੋ ਫਲ। ਜੇ ਇਹਨਾਂ ਨੂੰ ਦਓਗੇ ਤੇ ਅੱਗੇ ਫਲੇਗਾ ਗੁਰੂ ਘਰ ਦੇ ਵਿੱਚ। ਜੋ ਬਾਬਾ ਕੇ ਦਾਮ ਨ ਦਹ, ਤਿਨਕੇ ਗਹਿ ਬਾਬਰ ਕੇ ਲੈ। ਗੁਰੂ ਸਾਹਿਬ ਕਹਿੰਦੇ ਦਸਵੰਧ ਕੱਢੋ ਗੁਰਸਿੱਖੋ। ਇਹ ਦਸਵੰਧ ਦੀ ਮਰਿਆਦਾ ਸਤਿਗੁਰੂ ਪਿਤਾ ਜੀ ਨੇ ਤੋਰੀ ਹੈ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ, ਗੁਰਸਿੱਖੋ ਜਿਹੜਾ ਇੱਕ ਸਿੰਘ ਨੂੰ ਘਰ ਵਿੱਚ ਲਿਜਾ ਕੇ ਪ੍ਰਸ਼ਾਦਾ ਛਕਾਉਂਦਾ ਉਹ ਸੌ ਸਮੇਤ ਜੱਗ ਜਿੰਨਾ ਪੁੰਨ ਹੋ ਜਾਂਦਾ। ਕਿੱਡਾ ਪੁੰਨ ਹੈ ਸਤਿਗੁਰੂ, ਇਸੇ ਤਰ੍ਹਾਂ ਸੌ ਸਮੇਤ ਜੱਗ ਜਿੰਨਾ ਪੁੰਨ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਕਲਗੀ ਧਰ ਪਿਤਾ ਨੇ ਕਲਯੁਗ ਦੇ ਵਿੱਚ ਇਹ ਦੱਸਿਆ ਕਿ ਇਸ ਤਰ੍ਹਾਂ ਸਾਧ ਸਿੰਘ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨੀ, ਸਤਿਗੁਰ ਦੇ ਲੰਗਰ ਜਿਹੜੇ ਸਾਧ ਸਿੰਘ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਪ੍ਰਸ਼ਾਦਾ ਜਿਹੜਾ ਸੰਗਤ ਨੂੰ ਛਕਾਉਣਾ ਹੈ, ਅਤੇ ਇਹ ਕਿੰਨਾ ਕੁ ਵੱਡਾ ਪੁੰਨ ਹੋਵੇਗਾ। ਸੋ ਇਹਦੇ ਵਿੱਚ ਕਲਯੁਗ ਦੇ ਵਿੱਚ ਇੱਕ ਨਾਮ ਦੀ ਐਸੀ ਮਹਿਮਾ ਹੈ, ਨਾਮ ਦੀ ਵਡਿਆਈ ਹੈ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸੇਵਾ ਕਰਨੀ ਸਭ ਤੋਂ ਵੱਡਾ ਫਲ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਬਚਨ ਕਰਦੇ ਹਨ ਕਿ ਕਲਯੁਗ ਦੇ ਵਿੱਚ ਇੱਕ ਨਾਮ ਦੇ ਨਾਲ ਹੀ ਜਿਹੜਾ ਜੁੜ ਜਾਵੇਗਾ ਉਹਦੀ ਹੀ ਮੁਕਤੀ ਹੋਵੇਗੀ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ, ਸਾਰੀ ਸਿੱਖ ਨੂੰ, ਜਿਹੜਾ ਵੀ ਕੋਈ ਆਇਆ, ਡੋਰ ਟੂ ਡੋਰ ਜਾ ਕੇ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੈ, ਗੁਰਸਿੱਖ ਨੂੰ ਭਾਵ ਕੇ ਆਪਣੇ ਚਰਨਾਂ ਦੀ ਪਹੁਲ ਦੇ ਕੇ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਵਿਚਰ ਕੇ ਕੀਤਾ ਹੈ। ਇਸੇ ਤਰ੍ਹਾਂ ਸਾਧ ਸੰਗਤ, ਜਦੋਂ ਅਸੀਂ ਨਾਮ ਜਪਦੇ ਹਾਂ, ਨਾਮ ਜਪਦਿਆਂ ਕਈ ਅਵਸਥਾ ਆਉਂਦੀਆਂ ਹਨ। ਪਹਿਲੀ ਇੱਕ ਅਵਸਥਾ, ਜਿਸ ਤਰ੍ਹਾਂ ਪੰਜ ਤੱਤ ਹਨ, ਪੰਜਾਂ ਤੱਤਾਂ ਦੇ ਸਾਧ ਸੰਗਤ ਵੱਖਰੇ ਵੱਖਰੇ ਰੰਗ ਹੁੰਦੇ ਹਨ, ਪੰਜੇ ਤੱਤ ਜਿਹੜੇ ਹਨ ਉਹਨਾਂ ਦੇ ਕਰਕੇ ਜਦੋਂ ਸਿਮਰਨ ਮਨੁੱਖ ਕਰਦਾ ਹੈ, ਜਿਸ ਤਰ੍ਹਾਂ ਪਰਾਬਾਣੀ ਰਾਹੀਂ ਸਿਮਰਨ ਕੀਤਾ ਹੈ, ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਵਾਹਿਗੁਰੂ ਮੰਤਰ ਦਾ ਜਾਪ ਹੈ, ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਆ ਰਿਹਾ ਹੈ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਸਾਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਸਾਹਿਬਾਨਾਂ ਨੇ ਟੈਕਨੀਕਲ ਪੁਆਇੰਟ ਦੇ ਨਾਲ ਸਾਧ ਸੰਗਤ ਉਚਾਰਨ ਕੀਤੀ ਹੈ। ਜਦੋਂ ਅਸੀਂ ਗਾਵੈ ਬੋਲਦੇ ਹਾਂ ਤਾਂ ਗਲੇ ਵਿੱਚ ਰਹਿ ਜਾਂਦਾ ਹੈ, ਗਾਵੈ ਹਾਹੇ ਨੂੰ ਸਿਹਾਰੀ ਜਿੱਥੇ ਆਉਂਦੀ ਉਹ ਹਿਰਦੇ ਤੱਕ ਪਹੁੰਚਦੀ ਹੈ। ਭਾਵ ਜਿੰਨੀ ਬਾਣੀ ਹੈ ਜੇ ਸ਼ੁੱਧ ਉਚਾਰਨ ਕਰਦੇ ਹਾਂ ਤੇ ਸਤਿਗੁਰ ਦੀ ਐਸੀ ਬਖਸ਼ਿਸ਼ ਹੋ ਜਾਂਦੀ ਉਹ ਹਿਰਦੇ ਤੱਕ ਬਾਣੀ ਪਹੁੰਚਦੀ ਹੈ। ਵਾਹਿਗੁਰੂ ਮੰਤਰ ਦਾ ਜਾਪ ਜਿੱਦਾਂ ਕਰਦੇ ਹਾਂ ਉਹ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ, ਮੂਲ ਮੰਤਰ ਦਾ ਜਾਪ ਕਰਦੇ ਸਤਿਗੁਰ ਦੀ ਰਹਿਮਤ ਹੁੰਦੀ ਹੈ। ਕਈ ਗੁਰਸਿੱਖ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਗੁਰਮੁਖੋਂ ਮੂਲ ਮੰਤਰ ਦਾ ਜਾਪ ਕਰਿਆ ਕਰੋ। ਇਸੇ ਤਰ੍ਹਾਂ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਸੰਗਤ 'ਚ ਬਹਿ ਕੇ ਕਰਨਾ ਹੈ। ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਿਆ ਕਰਦੇ, ਗੁਰਮੁਖੋ ਜਿਹੜੀ ਗੁਰੂ ਦੀ ਸੰਗਤ ਵਿੱਚ ਬਹਿ ਕੇ ਸਿਮਰਨ ਕਰਨਾ ਹੈ ਉਹ ਹਜ਼ਾਰ ਗੁਣਾ ਵੱਧ ਫਲ ਹੈ। ਇਕੱਲਾ ਮਨੁੱਖ ਜਿਹੜਾ ਬਹਿ ਕੇ ਕਰਦਾ ਹੈ ਉਹਦੇ ਮਨ ਵਿੱਚ ਮਾਣ ਆ ਸਕਦਾ ਹੈ, ਪਰ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਿਹੜਾ ਪੁੰਨ ਕਰਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਉਹ ਹਜ਼ਾਰ ਗੁਣਾ ਵੱਧ ਫਲ ਹੈ। ਲੇਕਿਨ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਿਹੜਾ ਕੋਈ ਕਰਮ ਕਰਦਾ ਜਾਂ ਇਹੋ ਜਿਹਾ ਵਿਚਾਰ ਕਰਦਾ ਉਹ ਫਿਰ ਪਾਪ ਵੀ ਤਾਂ ਉਨਾ ਹੀ ਉਲਟ ਲੱਗਣਾ ਹੈ ਨਾ। ਇਸ ਕਰਕੇ ਸਿਮਰਨ ਕਰਨਾ, ਨਾਮ ਜਪਣਾ ਸਤਸੰਗਤ ਦੇ ਵਿੱਚ ਬਹਿ ਕੇ, ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ। ਸੋ ਇਹ ਜਦੋਂ ਬੰਦਾ ਗੁਰਸਿੱਖ ਪਿਆਰਾ ਨਾਮ ਜਪਦਾ ਹੈ, ਅਭਿਆਸ ਪਹਿਲੋਂ ਕਰਦੇ ਹਾਂ ਆਪਾਂ, ਜਿਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਪਰ ਗੁਰਮੁਖੋ ਸਾਡੀ ਬਿਰਤੀ ਜਿਹੜੀ ਉਹ ਸੂਖਮ ਹੁੰਦੀ ਜਾਂਦੀ ਹੈ। ਇਹ ਬਿਰਤੀ ਪਾਪਾਂ ਦੇ ਨਾਲ ਭਰੀ ਹੋਈ ਹੈ, ਪਾਪ ਇੰਨੇ ਕੀਤੇ ਹੋਏ ਪੂਰਬਲੇ ਕਰਮਾਂ ਦੇ ਪਾਪ, ਜਿਸ ਤਰ੍ਹਾਂ ਬਹੁਤ ਜਨਮ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਭਗਤ ਮੁਖ ਦੁਆਰਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਗੁਰੂ ਦੇ ਲੇਖੇ ਲਾਉਣਾ ਹੈ। ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋਆ ਸਿਆਹ, ਜਨਮਾਂ ਜਨਮਾਤਰਾਂ ਦੀ ਮਨ ਨੂੰ ਮੈਲ ਲੱਗ ਗਈ, ਕਾਲਾ ਸਿਆਹ ਹੋ ਗਿਆ। ਪਰ ਇਹਨੂੰ ਸਿਮਰਨ ਦੇ ਨਾਲ ਹੀ ਸਾਧ ਸੰਗਤ ਇਹ ਧੁੱਪੇਗਾ, ਨਾਮ ਦੇ ਨਾਲ ਹੀ ਰੰਗ ਦੇ ਨਾਲ ਹੀ ਰੰਗਣਾ ਚੜ੍ਹੇਗੀ। ਸੋ ਇਹ ਜਦੋਂ ਗੁਰਮੁਖ ਪਿਆਰਾ ਕੋਈ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਤਾਂ ਉਹਦੇ 'ਤੇ ਐਸੀ ਬਖਸ਼ਿਸ਼ ਹੋ ਜਾਂਦੀ ਹੈ ਅਤੇ ਉਹਦੇ ਅੰਦਰੋਂ ਇੱਕ ਵੇਵਜ਼ ਨਿਕਲਦੀਆਂ ਕਿਰਨਾਂ। ਪਰ ਗੱਲ ਵੱਖਰੀ ਹੈ ਕਿ ਅੱਜ ਕੱਲ੍ਹ ਕਈ ਗੱਲਾਂ ਕਈ ਜਿਹਨੂੰ ਪਤਾ ਹੀ ਨਹੀਂ ਹੈ, ਜੇ ਕਿਸੇ ਨੂੰ ਪੰਜਵੀਂ ਪੜ੍ਹੇ ਨੂੰ ਸਾਧ ਸਿੰਘ ਐਵੇਂ ਦਾ ਸਵਾਲ ਪਾ ਦੇ, ਉਹ ਕਹੇਗਾ ਮੈਂ ਨਹੀਂ ਮੰਨਦਾ। ਜੇ ਆਪਾਂ ਹੁਣ ਇੱਥੇ ਵੇਖ ਲਈਏ, ਆਪਾਂ ਜੇ ਸਟੋਰਾਂ ਦੇ ਵਿੱਚ ਜਾਂਦੇ ਹਾਂ ਤਾਂ ਦਰਵਾਜ਼ੇ ਆਪਣੇ ਆਪ ਖੁੱਲ੍ਹ ਜਾਂਦੇ, ਜੇ ਆਪਾਂ ਉੱਥੇ ਪੰਜਾਬ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਹੀਏ ਉੱਥੇ ਆਪਣੇ ਆਪ ਦਰਵਾਜ਼ੇ ਖੁੱਲ੍ਹਦੇ, ਲੇਕਿਨ ਇਹ ਕਰਾਮਾਤ ਹੋ ਗਈ। ਪਰ ਇਹ ਤਾਂ ਸੈਂਸਰ ਆਇਆ ਹੈ ਨਾ, ਮਨੁੱਖ ਨੂੰ ਵੇਖ ਲੈਂਦਾ ਸੈਂਸਰ ਅਤੇ ਉਹ ਆਪੇ ਖੁੱਲ੍ਹ ਜਾਂਦਾ, ਆਪ ਸਾਰਾ ਕੰਮ ਕਰਦਾ, ਆਰਡਰ ਦਿੰਦਾ। ਪਰ ਇਹ ਉਹਨੂੰ ਨਹੀਂ ਪਤਾ, ਉਹਨੇ ਆਖਣਾ ਇਹ ਕਰਾਮਾਤ ਹੈ। ਇਸ ਕਰਕੇ ਗੁਰਮੁਖੋ ਜੇ ਉਹਨੂੰ ਕਹੀਏ ਵੀ ਇੱਦਾਂ ਖੁੱਲ੍ਹ ਜਾਂਦੇ, ਮੈਂ ਨਹੀਂ ਮੰਨਦਾ, ਮੈਂ ਮੰਨਦਾ ਹੀ ਨਹੀਂ, ਉਹਨੇ ਇਹ ਕਹਿਣਾ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੀ ਗੁਰਬਾਣੀ ਦਾ ਸਿਰਾ ਹੈ ਨਾ, ਗੁਰੂ ਸਾਹਿਬ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਨਾਮ ਦੀ, ਨਾਮ ਦੀ ਬਰਕਤ ਦੇ ਨਾਲ ਜਿੱਦਾਂ ਅਵਸਥਾ ਆਉਂਦੀ ਹੈ, ਜੇ ਅਸੀਂ ਆਪ ਸਿਮਰਨ ਨਹੀਂ ਕਦੀ ਕੀਤਾ, ਅਸੀਂ ਨਾਮ ਨਹੀਂ ਕਦੀ ਜਪਿਆ, ਅਸੀਂ ਅਭਿਆਸ ਨਹੀਂ ਕਦੀ ਕੀਤਾ, ਸਾਡੀ ਅਵਸਥਾ ਉੱਥੋਂ ਤੱਕ ਨਹੀਂ ਆਈ ਤੇ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਜਦੋਂ ਗੁਰਮੁਖੋ ਜਦੋਂ ਇਸੇ ਤਰ੍ਹਾਂ ਅਭਿਆਸ ਕਰਦਿਆਂ ਕਰਦਿਆਂ ਸਾਡੇ ਅੰਦਰੋਂ ਵੇਵਜ਼ ਨਿਕਲਦੀਆਂ ਕਿਰਨਾਂ, ਜਿਉਂ ਜਿਉਂ ਜ਼ਿਆਦਾ ਅਭਿਆਸ ਕਰਦੇ ਹਾਂ ਤਿਉਂ ਤਿਉਂ ਗੁਰਮੁਖੋ ਬਹੁਤ ਜ਼ਿਆਦਾ ਕਿਰਨਾਂ ਬਾਹਰ ਆਉਂਦੀਆਂ, ਜਿਸ ਤਰ੍ਹਾਂ ਸੈਟੇਲਾਈਟ ਹੈ। ਜਦੋਂ ਗੁਰਮੁਖ ਪਿਆਰਾ ਸਾਧ ਸੰਗਤ ਜੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਂਦੇ ਅੰਤਰਜਾਮਤਾ ਹੋ ਗਈ, ਅੰਤਰਜਾਮਤਾ ਕਿਸ ਤਰ੍ਹਾਂ ਹੁੰਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਬ੍ਰਹਮ ਬਿੰਦਾ ਤਿਸਦਾ ਬ੍ਰਹਮ ਮਾਤਰਾ, ਇੱਕ ਸ਼ਬਦ ਲੈ ਬੁਲਾਏ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਿਰਦੇ ਸਦਾ ਵਸਾਏ, ਜੋ ਹਰ ਹਿਰਦੇ ਸਦਾ। 18 ਸਿੱਧੀਆਂ ਤੇ 9 ਨਿਧੀਆਂ, 18 ਸਿੱਧੀਆਂ ਕਿਹੜੀਆਂ ਸਾਧ ਸੰਗਤ ਜੀ? ਦੂਰ ਸ਼੍ਰਵਣ, ਦੂਰ ਦਰਸ਼ਨ, ਅਣੂਆਂ, ਮਹਿਮਾ, ਆਪਣਾ ਨਿਕਾ ਜਿਹਾ ਸਰੂਪ ਬਣਾ ਲੈਣਾ, ਬਹੁਤ ਵੱਡੇ ਵੱਡੇ ਸਰੂਪ ਬਣਾ ਲੈਣੇ, ਇਹ ਰਿਧੀਆਂ ਸਿੱਧੀਆਂ ਹਨ ਸਾਰੀਆਂ ਜੀ ਸਾਧ ਸੰਗਤ ਦੇ। ਇੱਕ ਦੂਸਰਾ ਯੋਗ ਸਾਧਨਾ ਮੁਤਾਬਕ ਜਿਹੜਾ ਤ੍ਰਿਕੁਟੀ ਦੇ ਵਿੱਚ ਆਪਣੀ ਸੁਰਤੀ ਟਿਕਾ ਲੈਂਦਾ ਹੈ, ਦਸਵੇਂ ਦੁਆਰ ਦੇ ਵਿੱਚ ਜਿਸ ਦਾ ਸਾਧ ਸੰਗਤ ਸਵਾਸ ਲੈ ਜਾਂਦਾ ਹੈ, ਉਹਨੂੰ ਉਹਨਾਂ ਚਿਰ ਵਾਸਤੇ ਅੰਤਰਜਾਮਤਾ ਜ਼ਰੂਰ ਹੋ ਜਾਂਦੀ ਹੈ, ਪਰ ਜਦੋਂ ਥੱਲੇ ਸਵਾਸ ਉਤਾਰ ਲੈਂਦਾ ਫਿਰ ਸਾਡੇ ਵਰਗੇ ਰਹਿ ਜਾਂਦਾ। ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ, ਮਹਾਰਾਜ ਜੀ ਸਾਡੀ ਤਾਂ ਐਸੀ ਹਾਲਤ ਹੈ, ਕਹਿੰਦੇ ਸਿੱਧੋ ਨਾਮ ਜਪਿਆ ਕਰੋ, ਨਾਮ ਸਰਵਣ ਕਰਿਆ ਕਰੋ, ਤਾਂ ਫਿਰ ਤੁਹਾਡੇ 'ਤੇ ਆਪਣੇ ਆਪ ਹੀ ਉਹ ਅਵਸਥਾ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਗੁਰਸਿੱਖਾਂ ਦੀ ਅਵਸਥਾ ਹੁੰਦੀ ਹੈ, ਜਿਉਂ ਜਿਉਂ ਸਾਧ ਸੰਗਤ ਸਤਿਗੁਰ ਦਾ ਸਿਮਰਨ ਕਰਦੇ ਹਾਂ ਫਿਰ ਐਸੀ ਇੱਥੋਂ ਤੱਕ ਕਿਰਪਾ ਹੋ ਜਾਂਦੀ ਹੈ, ਸਾਡੇ ਅੰਦਰੋਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਆਪਣੇ ਆਪ ਹੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਆਪਣੇ ਆਪ ਹੀ ਸਾਧ ਸੰਗਤ ਅੰਦਰ ਜਾਪ ਚੱਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਦੋਂ ਨਿਰੰਤਰ ਇੱਕ ਰਸ ਜਾਪ ਚੱਲਣ ਲੱਗ ਪੈਂਦਾ, ਉਦੋਂ ਫਿਰ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਉਸ ਗੁਰਸਿੱਖ ਪਿਆਰੇ 'ਤੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਸਿੰਘ ਪਿਆਰੇ ਭਾਈ ਧੰਨਾ ਸਿੰਘ ਘਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀ ਧਰਪਿਤਾ ਜੀ ਦੇ ਕੋਲ ਘੋੜਿਆਂ ਨੂੰ ਸਾਧ ਸੰਗਤ ਘਾਹ ਪਾਇਆ ਕਰਦਾ, ਸੇਵਾ ਕਰਿਆ ਕਰਦਾ। ਇੱਕ ਮਹਾਤਮਾ ਆਇਆ ਸਤਿਗੁਰੂ ਦੇ ਚਰਨਾਂ ਦੇ ਵਿੱਚ, ਯੋਗੀ, ਕਹਿੰਦਾ ਮਹਾਰਾਜ ਜੀ ਮੈਂ ਵੀ ਰੋਮ ਰੋਮ ਦੇ ਵਿੱਚੋਂ ਸਵਾਸ ਨਿਕਲ ਰਿਹਾ, ਸਵਾਸਾਂ ਦੇ ਵਿੱਚੋਂ ਜਾਪ ਨਿਕਲ ਰਿਹਾ। ਪਰ ਗੁਰੂ ਸਾਹਿਬ ਨੇ ਭਾਈ ਧੰਨਾ ਸਿੰਘ ਨੂੰ ਆਖਿਆ ਵੀ ਆਪ ਹੀ ਸਾਡਾ ਇੱਕ ਗੁਰਸਿੱਖ ਹੈ ਭਾਈ ਧੰਨਾ ਸਿੰਘ ਘਾਈ, ਵਾਹਿਗੁਰੂ ਮੰਤਰ ਦਾ ਜਾਪ ਸੁਣਾ ਇਹਨੂੰ। ਇੱਕ ਵਾਰ ਜਦੋਂ ਸਾਧ ਸੰਗਤ ਵਾਹਿਗੁਰੂ ਕਿਹਾ ਹੈ ਨਾ, ਤੇ ਸਾਰਿਆਂ ਰੋਮਾਂ ਦੇ ਵਿੱਚੋਂ ਉਨੀ ਵਾਰ ਆਵਾਜ਼ ਆਈ ਹੈ, ਉਹਨੇ ਜਿੰਨੇ ਰੋਮ ਉਨੀਆਂ ਜ਼ਬਾਨਾਂ ਬਣ ਗਈਆਂ। ਭਗਤ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ 7-7 ਕਰੋੜ ਰੋਮ ਸਭ ਹੀ ਸਰੀਰ ਕੇ, ਇੱਕ ਇੱਕ ਰੋਮ ਵਿੱਚ ਜੇਬਾ ਹੋਵੇ ਕੋਟ ਕੋਟ, ਤੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਜੇਬਾ ਹੀ ਕਿਉਂ ਨਾ ਹੋ ਜਾਣ, ਜਦੋਂ ਜ਼ਬਾਨਾਂ ਕਰੋੜਾਂ ਹੋ ਗਈਆਂ ਤੇ ਫਿਰ ਵੀ ਉਸ ਪਰਮਾਤਮਾ ਦੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਐਸਾ ਆਨੰਦ ਆਉਂਦਾ ਉਸ ਗੁਰਸਿੱਖ ਨੂੰ ਨਾਮ ਦਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਜਪਜੀ ਸਾਹਿਬ ਵਿੱਚ ਕਥਨ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹੇ ਪਤ ਪੌੜੀਆ, ਚੜੀਏ ਹੋਏ 21। ਇੱਕ ਦੂਜੀ ਦੂਜੀਵਾ, ਇੱਕ ਦੂ ਜੀਵਾ, ਇੱਕ ਤੋਂ ਦੋ ਜੀਵਾ ਬਣ ਜਾਣ, ਦੋ ਤੋਂ ਇੱਕ ਦੂ ਜੀਵਾ ਲੱਖ ਹੋਏ, ਉਹਦੇ ਤੋਂ ਦੋ ਤੋਂ ਲੱਖ ਬਣ ਜਾਣ, ਦੋ ਲੱਖ ਹੋ ਗਏ ਆ, ਤੇ ਲੱਖ ਤੋਂ ਗਾਂਹ 10 ਲੱਖ ਬਣ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਇੰਨਾ ਨਾਮ ਵੀ ਲੈ ਲਈਏ ਨਾ, ਇੰਨੀਆਂ ਜ਼ਬਾਨਾਂ ਵੀ ਬਣ ਜਾਣ, ਤਾਂ ਵੀ ਉਸ ਪਰਮਾਤਮਾ ਦੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਐਸਾ ਬੇਅੰਤ ਹੈ। ਸੋ ਇਸੇ ਤਰ੍ਹਾਂ ਜਦੋਂ ਵਾਹਿਗੁਰੂ ਮੰਤਰ ਦਾ ਅਸੀਂ ਜਾਪ ਕਰਦੇ ਹਾਂ, ਉਦੋਂ ਸਤਿਗੁਰ ਸੱਚੇ ਪਾਤਸ਼ਾਹ ਹੌਲੀ ਹੌਲੀ ਸਾਡੇ 'ਚ ਬਖਸ਼ਿਸ਼ ਹੋ ਜਾਂਦੀ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਦਾ ਜੀਵਨ ਪੜ੍ਹਿਆ ਹੈ ਦਾਸ ਨੇ, ਉਹਨਾਂ ਨੇ ਸਤਸੰਗ ਜਿਸ ਤਰ੍ਹਾਂ ਉਹ ਸਿਮਰਨ ਕਰਦੇ ਸਨ, ਸਿਮਰਨ ਕਰਦਿਆਂ ਕਰਦਿਆਂ ਉਹਦੇ ਅੰਦਰੋਂ ਇੱਕ ਪ੍ਰਕਾਸ਼ ਬਾਹਰ ਨਿਕਲਿਆ। ਇਹ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਪ੍ਰਕਾਸ਼ ਨਿਕਲਿਆ ਤਾਂ ਮੈਂ ਇਸ ਤਰ੍ਹਾਂ ਸੂਏ ਦੇ ਕਿਨਾਰੇ 'ਤੇ ਇਕਾਂਤ ਵਿੱਚ ਬੈਠਾ ਸਾਂ। ਅਕਾਲ ਪੁਰਖ ਨੂੰ ਮੈਂ ਬੇਨਤੀ, ਫਿਰ ਸਤਿਗੁਰ ਪਿਤਾ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਪ੍ਰਕਾਸ਼ ਅੰਦਰ ਅਲੋਪ ਕਰ ਦਿਉ, ਨਹੀਂ ਤਾਂ ਲੋਕ ਮੇਰੇ 'ਤੇ ਸ਼ਰਧਾ ਕਰਨ ਰੱਖਣ ਲੱਗ ਪੈਣਗੇ। ਇਸ ਤਰ੍ਹਾਂ ਗੁਰਮੁਖੋ, ਜਿਹੜੀ ਗੁਰਬਾਣੀ ਦਾ ਸਿਮਰਨ ਕਰਨ ਦੇ ਨਾਲ ਨਾ, ਦੁਨੀਆਂ ਦੇ ਵਿੱਚ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਬ੍ਰਹਿਮੰਡ ਦੇ ਵਿੱਚ ਜੇ ਸਾਧ ਸੰਗਤ ਵੇਖ ਲਓ, ਹਾਥੀ ਹੈ, ਸ਼ੇਰ ਹਨ, ਜੇ ਇਹ ਆਪਾਂ ਇੱਕ ਤਾਂ ਅਰਥ ਇਹਦਾ ਇਹ ਬਣਦਾ, ਜੋ ਬ੍ਰਹਿਮੰਡੇ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਦੇ ਵਿੱਚ ਹੈ ਸੰਸਾਰ ਸਾਰਾ, ਪ੍ਰਮਾਤਮਾ ਰਚ ਰਿਹਾ ਹੈ ਜ਼ਰੇ ਜ਼ਰੇ ਵਿੱਚ, ਉਹੋ ਹੀ ਪਿੰਡ ਸਰੀਰ ਵਿੱਚ ਅਕਾਲ ਪੁਰਖ ਹੈ। ਦੂਸਰਾ ਇਹਦਾ ਅਰਥ ਬਣਦਾ ਹੈ ਜੋ ਬ੍ਰਹਿਮੰਡੇ, ਜਿਹੜਾ ਬ੍ਰਹਿਮੰਡ ਵਿੱਚ ਵਿਚਰ ਰਿਹਾ ਹੈ ਸਭ ਕੁਝ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਸ ਤਰ੍ਹਾਂ ਯੋਗੀ ਲੋਕ ਅਤੇ ਇਸੇ ਤਰ੍ਹਾਂ ਆਸਣ ਵਿਛਾ ਕੇ ਉੱਡ ਕੇ ਚਲੇ ਜਾਇਆ ਕਰਦੇ, ਇਹ ਅਵਸਥਾ ਹੈ। ਇਹ ਜਿਹੜਾ ਸਿਮਰਨ ਹੈ ਨਾ, ਸਾਨੂੰ ਸਾਡੀ ਜਿਹੜਾ ਸਰੀਰ ਦਾ ਭਾਰ, ਇਹਨੂੰ ਘੱਟ ਕਰ ਦਿੰਦਾ। ਇੱਕ ਗੁਰਮੁਖ ਪਿਆਰੇ ਨੇ ਦੱਸਿਆ, ਕਲਕੱਤੇ ਦੇ ਵਿੱਚ ਇੱਕ ਸਿੰਘ ਸੀ ਜਿਹੜਾ ਮੂਲ ਮੰਤਰ ਦਾ ਅਭਿਆਸੀ ਸੀ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਦਾ। ਉਹਨੇ ਕੀ ਵੇਖਿਆ ਕਿ ਆਪਣਾ ਚੌਂਕੜਾ ਮਾਰਿਆ ਹੋਇਆ ਸਿਮਰਨ ਕਰਦਾ ਅਤੇ ਉਹ ਉੱਡ ਕੇ ਇਸੇ ਤਰ੍ਹਾਂ ਛੱਤ ਦੇ ਨਾਲ ਲੱਗਾ ਹੋਇਆ। ਵੇਖਣ ਵਾਲੇ ਕਹਿ ਦਾਂਗੇ ਆਪਾਂ ਅਤਕਥ ਨਹੀਂ ਜੀ ਗੱਲ ਜਾਪਦੀ, ਪਰ ਜਿਹੜੀ ਬਾਣੀ ਹੈ ਨਾ ਗੁਰਮੁਖੋ, ਇਹ ਜਿਸ ਧੁਰ ਦਰਗਾਹ ਤੋਂ ਆਈ ਉਸ ਦਰਗਾਹ ਤੱਕ ਲੈ ਕੇ ਜਾਂਦੀ ਹੈ। ਸਿਮਰਨ ਕਰਦਾ ਕਰਦਾ ਗੁਰਸਿੱਖ ਇੰਨਾ ਤਦਾਕਾਰ ਨਾਮ ਦੇ ਵਿੱਚ ਹੋ ਜਾਂਦਾ ਹੈ ਜਦੋਂ, ਅਤੇ ਉਹਦਾ ਸਰੀਰ ਜਿਹੜਾ ਸਾਧ ਸੰਗਤ ਜੀ, ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਉੱਡਦਾ ਫਿਰਦਾ ਜਿੱਦਾਂ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ। ਸਾਰੀਆਂ ਰਿੱਧੀਆਂ ਅਤੇ ਸਾਰੀਆਂ ਸਿੱਧੀਆਂ ਉਹਦੇ ਕੋਲ ਸਾਹਮਣੇ ਆਣ ਕੇ ਖਲੋ ਜਾਂਦੀਆਂ, ਸਾਰੇ ਖਜ਼ਾਨੇ ਉਹਦੇ ਸਾਹਮਣੇ ਬਹਿ ਜਾਂਦੇ ਹੈ, ਸਾਰੀਆਂ ਵਿਦਿਆ ਉਹਨੂੰ ਪ੍ਰਗਟ ਹੋ ਆਉਂਦੀਆਂ। ਅਤੇ ਸਾਧ ਸੰਗਤ ਜੇ ਸਿਮਰਨ ਦੇ ਨਾਲ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸੱਜੂ ਧੀਰ ਦੇ ਸਿਰ ਦੇ ਉੱਤੇ ਸਾਰਸ ਸੋਟੀ ਰੱਖ ਕੇ ਉਹਦੇ ਅਰਥ ਕਰਵਾ ਸਕਦੇ ਸਤਿਗੁਰ ਪਿਤਾ ਗੀਤਾ ਦੇ, ਕਿ ਕੀ ਜਦੋਂ ਅਸੀਂ ਸਿਮਰਨ ਕਰਾਂਗੇ, ਨਾਮ ਜਪਾਂਗੇ, ਸਾਡੇ ਕੋਲ ਤੇ ਸਾਡੇ ਤੇ ਬਖਸ਼ਿਸ਼ ਨਹੀਂ ਹੋਵੇਗੀ? ਜ਼ਰੂਰ ਹੋਵੇ। ਜਦੋਂ ਅਸੀਂ ਸਿਮਰਨ ਕਰਦੇ ਸਾਡੀ ਸੁਰਤੀ ਬਿਰਤੀ ਤਿੱਥੇ ਘੜੀ ਹੈ, ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ, ਸੁਰਾਂ ਸਿੱਧਾਂ ਕੀ ਸੁੱਧ, ਸੁਰਾਂ ਦੇਵਤਿਆਂ ਦੀ, ਸਿੱਧਾਂ ਸਿੱਧਾਂ ਦੀ, ਇਹ ਸੁੱਧ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਗੁਰਮੁਖ ਇੱਕ ਵਾਰ ਇਹ ਜਿਹੜੇ ਸਿੱਧ ਲੋਕ ਹਨ ਨਾ, ਦੂਰ ਦਰਸ਼ਨ ਦੁਆਰਾ, ਸਿੱਧੀ ਦੁਆਰਾ ਚੌਂਕੜਾ ਲਾ ਕੇ ਦਸਵੇਂ ਦੁਆਰ ਦੇ ਵਿੱਚ ਸਵਾਸ ਟਕਾ ਕੇ ਜੋ ਮਰਜ਼ੀ ਵੇਖ ਸਕਦੇ ਸਾਰੀ ਦੁਨੀਆ ਦੇ ਵਿੱਚ, ਪਰ ਜਦੋਂ ਸਵਾਸ ਥੱਲੇ ਆ ਜਾਵੇ ਉਦੋਂ ਕੁਝ ਵੀ ਨਹੀਂ ਹੁੰਦਾ। ਅਤੇ ਗੁਰਸਿੱਖ ਜਿਹੜਾ ਹੈ ਉਹ ਖੁੱਲ੍ਹੀ ਅੱਖ ਨਾਲ ਸਾਰਾ ਨਜ਼ਾਰਾ ਵੇਖ ਸਕਦਾ। ਮਹਾਂਪੁਰਖਾਂ ਨੇ ਇੱਕ ਵਾਰ ਬਚਨ ਦੱਸਿਆ, ਉਹ ਉੱਪਰ ਵੇਖ ਰਹੇ ਸਨ, ਉਹਨਾਂ ਨੇ ਆਖਿਆ ਵੱਡੇ ਮਹਾਂਪੁਰਖੇ ਬਚਨ ਕਰਿਆ ਕਰਦੇ ਕਿ ਭਾਈ ਕੋਈ ਸਾਧ ਜੇ ਤਾਰਿਆਂ ਵੱਲ ਵੇਖ ਰਿਹਾ ਨਾ, ਇਹ ਨਾ ਸਮਝੋ ਵੀ ਤਾਰਿਆਂ ਦੀ ਗਿਣਤੀ ਕਰ ਰਿਹਾ ਹੈ, ਇਹ ਕਿ ਸੰਸਾਰ 'ਚ ਕੀ ਹੋ ਰਿਹਾ ਹੈ ਉਹ ਸਾਰਾ ਕੁਝ ਹੀ ਵੇਖ ਰਿਹਾ ਹੁੰਦਾ, ਕਿਉਂਕਿ ਅਕਾਸ਼ ਉੱਤੇ ਅਕਸ਼ ਜਿਹੜਾ ਹੈ ਸਾਰੇ ਸੰਸਾਰ ਦਾ ਪੈ ਰਿਹਾ ਹੈ। ਸੰਸਾਰ ਜਿਹੜਾ ਆਕਾਸ਼ ਹੈ ਸਾਧ ਸੰਗਤ, ਉਹ ਇੱਕ ਸਮਝ ਲਓ ਇੱਕ ਪੜਦਾ ਹੈ, ਉਹਦੇ ਉੱਤੇ ਸਭ ਕੁਝ ਪੈ ਰਿਹਾ। ਜਦੋਂ ਬ੍ਰਹਮ ਗਿਆਨੀ ਵੇਖਦਾ ਉਹਦੀ ਅੱਖ ਜਿਹੜੀ ਹੁੰਦੀ ਹੈ, ਸਤਿਗੁਰ ਨੇ ਕਿਰਪਾ ਕਰਕੇ ਤੀਸਰਾ ਨੇਤਰ ਖੋਲਿਆ ਹੁੰਦਾ, ਖੁੱਲ੍ਹੀ ਅੱਖ ਨਾਲ ਸਾਰਾ ਨਜ਼ਾਰੇ ਵੇਖ ਲੈਂਦਾ। ਇਹ ਸਤਿਗੁਰ ਦੇ ਨਾਮ ਦੀ ਔਰ ਸਿਮਰਨ ਦੀ ਵਡਿਆਈ ਹੈ। ਇਹ ਨਾਮ ਸਿਮਰਨ ਦਾ ਜਾਪ ਜਿਹੜਾ ਕਰਦੇ ਹਾਂ ਆਪਾਂ, ਜਿਹੜਾ ਸਿਮਰਨ ਕਰਦੇ ਹਨ ਸਾਧ ਸੰਗਤ ਜੀ, ਇਹਦੀਆਂ ਬਰਕਤਾਂ ਹਨ। ਇਸ ਤਰ੍ਹਾਂ ਸਾਧ ਸੰਗਤ ਭੂਮੀਏ ਚੋਰ ਵਰਗੇ ਨਾਮ ਜਪਦਿਆਂ ਬ੍ਰਹਮ ਗਿਆਨੀ ਹੋ ਗਏ। ਜੇ ਬਾਬਾ ਵਿਧੀ ਚੰਦ ਜੀ ਸਾਧ ਸੰਗਤ ਪਹਿਲੇ ਸਾਧ ਸੰਗਤ ਜਦੋਂ ਜਵਾਨੀ ਦੇ ਵਿੱਚ ਧਾੜ ਵੀ ਕਰ ਲਿਆ ਕਰਦੇ, ਅਤੇ ਇਸੇ ਤਰ੍ਹਾਂ ਬਹੁਤ ਜ਼ਿਆਦਾ ਸਾਧ ਸੰਗਤ ਜੀ ਇਸ ਤਰ੍ਹਾਂ ਜਿੰਨਾ ਵੀ ਕੀਤਾ ਹੈ, ਗਰੀਬਾਂ ਦੀਆਂ ਧੀਆਂ ਭੈਣਾਂ ਵਿਆਹ ਦਿਆ ਕਰਦੇ। ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ, ਐਸਾ ਨਾਮ ਜਪਿਆ ਜਿਸ ਤਰ੍ਹਾਂ ਬਾਬਾ ਅਦਲੀ ਜੀ ਲੈ ਕੇ ਆਏ ਉਹਨਾਂ ਨੂੰ, ਅਤੇ ਗੁਰਮੁਖੋ ਜਦੋਂ ਫਿਰ ਨਾਮ ਜਪਿਆ, ਸਿਮਰਨ ਕੀਤਾ ਹੈ, ਅਤੇ ਪੂਰਨ ਬ੍ਰਹਮ ਗਿਆਨੀ ਬਣ ਗਏ। ਬਣ ਕੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਲ ਨਾ ਲਾ ਕੇ ਬਚਨ ਕਹਿ ਦਿੱਤਾ ਹੈ
विधि चंद सीना गुरु का सीना, फिर गुरु का सीना हिरदा ही बन गया। यह सार संत तो नाम जपते हैं, नाम जपद जपद सारा कुछ सतगुरु की रमत रहमत होंगी है। सतगुरु गुरबाणी के यही वचन करते, गुरसिखा नाम जपया कर, सिमरन करया कर, उठत बैठत सोवत नाम, कहो नानक जन कै सदकाम। उठद्या बहद्या सौद्या जागद्या एक उस परमात्मा का नाम जपया कर, ते जो जपेगा हौली हौली तेरे ते ऐसी रहमत हो जाएगी, तेरे ते ऐसी बरकत बख्शिश हो जाएगी, फिर अपने आप ही तेरे हिरदे च नाम वस जाएगा, फिर वह आनंद ज्यादा होना शुरू हो जाएगा। जिस तरह बाबा फरीद जी ने 12-12 साल दिया चार ताड़ियां लाई हैं, 48 साल भगती की है, दरख्तों के पत्ते खा के भी सिमरन किया है, एक साल माता को आए, माता केस कंघा कर रही है, नाले माता पूछ रही है पुत्र तू जी भगती की है करता हूं सा जो भुख लगती की करता हूं सी, माता जी मैं दरख्तों के पत्ते छक लिया करदा। तो कहिंदे फिर जदों केस कंघा करद्या करद्या जोर दी केस खिचे तो उन्हें अपने आप बहुत ज्यादा दुख होया। तो बाबा फरीद जी कहिंदे माता जी दुख बहुता होया है, कहिंदे पुत्र फिर जिन्हां दे पत्ते खांदा सां उन्हां नूं दुख नहीं सी, उन्हां नूं दुख नहीं हुंदा। तो उस वक्त फिर ऐसा साध संगत जी काठ दी रोटी लै लई बना के ढिड नाल बन ली, जदों कितें भुख लगनी चक मार लैना, भाव कहना बाबा फरीद जी कहिंदे फरीदा रोटी तेरी काठ दी लाहुण मेरी भुख, जिन्ना खाधी चोपड़ी घने सहणगे दुख। ये रोटी जिहड़ी काठ दी, कहण दा भाव यह है कि जिहड़े संतोख दे विच रहना, जसा जथा लाभ तथा संतुष्ट, जिदा परमात्मा ने उपजीविका दिती है उहदे विच ही संतुष्ट रहना, दूसरे पासे नहीं भटकना, दूसरे पासे मन नहीं जाएगा। इस करके बड़ी सेवा की, सिमरन किया, नाम जपया, पर अखीर दे विच जदों उन्हां नूं प्राप्ति हो गई है फिर साध संगत बाबा फरीद जी ने माता जी कोल आए, माता जी ने साध संगत जी पुछया, जिस तरह मसले दे विच बैठे भगती कर रहे सन वह मसले तो शक्करी शक्कर हो गई, जदों माता ने कहा मेरे पुत्र नूं बारे सच्चे पातशाह भरोसा ना डोल जावे, ते उस वक्त साध संगत जी वह शक्कर खाधी है, गुड़ खाधा है, मिश्री खा लई, माता नूं आखिया दुध दे, दुध छकिया है, सारा कुछ छक के जदों साध संगत वेखिया है तो बाबा फरीद जी ने उसे वचन कहता, फरीदा शक्कर खंड निवात गुड़ माखियो माझा दुध सबे वस्तु मिठियां रब ना पुजन तुध। जिहड़ा रब का नाम है ना वह जिहड़ा आनंद है उहदे तक वह आनंद जिहड़ा वह रसियावा है, रस नहीं भावा, दुनियादारी के रस फिके लगन लग पैंदे है। जे 48 साल भगती की है फिर बाबा फरीद जी कहिंदे फरीदा जंगल जंगल क्या भवा है, वण कंडा मोड़े वसी रब हिहालीए, जंगल क्या ढूंढे, बाहर की लभदा फिरदा, रब तां हिरदे चों लभ लिया। जदों बाहर मुख बिरती मनुख दी हुंदी है साध संगत, बाहर मुख बिरती केड़ी है, बाहर नूं जिहड़ा ध्यान पदार्थ का भाव नहीं है, पदार्थां वल जिहड़ा ध्यान है ते वह बाहर मुख बिरती होण करके बाहर दीआं चीज़ां सब कुछ वेखदा है, माया दी चकाचौंध दी देखदा है, लेकिन जदों पलट के अंतरमुख बिरती हो गई है फिर अंदरों ही लभ लैंदा है। अंतर गुर आराधना जिहवा जप गुर नाओ, नेत्री सतगुर पेखना श्रावणी सुनना गुर नाओ, सतगुर छेती रतिया दरगह पाईऐ ठाओ, कहो नानक कृपा करे जिसनू ये वथ दे, जग में उत्तम काढ़ीए विरले के। कोई विरले ही है जिहड़े जग दे विच कढ़ीए उत्तम ते साध संग विरले ही प्राप्त हुंदे आ। सतगुर सच्चे पातशाह जी दा जिहड़ा नाम जपदे हन जिहड़े सिमरन करदे उहनां नूं प्राप्त, उहनां नूं पता लगदा है। इसे तरह जिहड़ा आपां नाम जपिआ है, जिहड़े आपां नाम जपदे हां संगत विच बैठ के, सतगुरु की बड़ी कृपा है, गुरु साहब आप कृपा करके संगत विच बुलाउंदे हन। सो इसे तरह जे बाबा फरीद जी ने इन्ना सिमरन किया, इन्ना नाम जपिआ है, तो जदों आए माता ने सोचिआ, माता कहिंदी है कि पुत्र मैं चाहुंना, मेरे मन विच ये भावना है कि तू पुत्र आया है मेरे कोल, ते मैं कितें पा खंड मिल जाती ना, पा आटा आ जाता, पा की घ्यो जिहड़ा मिल जाता, ते मैं तेरे वास्ते आउण ते प्रसाद करके मैं छकदी ते तेनू छकाउंदी, पुत्र तेरी खुशी दे विच तू भगती करके आया, नाम जप के आया। घर दे विच कुछ नहीं सी, सरीकां ने बाहर कढ दिता सी माता नूं, माता पिंड दे बार बार साध संगत कुटिया पा के रह रहे सन। सो इसे तरह साध संगत जी जदों माता जी दे कोल आए हन, आण के की वेख्या, जदों ये वचन किया तां आप बाबा फरीद जी कहिंदे चंगा माता जो परमात्मा दी मौज है, ਤੇ ਆਪ ਬਾਹਰ ਨੂੰ ਸਿਮਰਨ ਭਗਤੀ ਕਰਨ ਰੱਬ ਦੇ ਨਾਮ ਦੇ ਵਿੱਚ ਜੁੜਨ ਵਾਸਤੇ ਚਲੇ ਗਏ। ਜਦੋਂ ਇਸੇ ਤਰ੍ਹਾਂ ਬਾਹਰੋਂ ਵਾਪਸ ਆਏ ਕੀ ਵੇਖਿਆ ਮਾਤਾ ਨੇ, ਪਹਿਲੋਂ ਜਦੋਂ ਬਾਹਰੋਂ ਇੱਕ ਸ਼ਾਹੂਕਾਰ ਨੇ ਵੇਖਿਆ ਵੀ ਬਾਬਾ ਫਰੀਦ ਜੀ ਆਏ ਹਨ, ਪਰਮਾਤਮਾ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਹੈ, ਇੱਕ ਗੱਡਾ ਘਿਓ ਦਾ, ਇੱਕ ਗੱਡਾ ਆਟੇ ਦਾ, ਇੱਕ ਗੱਡਾ ਖੰਡ ਦਾ ਲਿਆ ਦਿੱਤਾ ਹੈ। ਆਜ ਹੀ ਸ਼ਾਹੂਕਾਰ ਨੇ ਭੇਜਿਆ ਕਿ ਬਾਬਾ ਜੀ ਆਏ ਆ ਸ਼ਕਣ ਛਕਾਉਣ ਵਾਸਤੇ। ਉਹ ਜਦੋਂ ਆਪਣੀ ਕੁਟੀਆ ਦੇ ਵਿੱਚ ਮਾਤਾ ਨੇ ਰਖਵਾ ਲਿਆ ਤੇ ਜਦੋਂ ਬਾਬਾ ਜੀ ਬਾਹਰੋਂ ਵਾਪਸ ਆਏ ਨਾ, ਮਾਤਾ ਬਾਹਰ ਬੈਠੀ ਵੇਖੀ, ਮਾਤਾ ਜੀ ਬਾਹਰ ਕਿਉਂ ਬੈਠੇ ਜੋ, ਕੁਟੀਆ ਚ ਕਿਉਂ ਨੀ ਬੈਠੇ, ਪੁੱਤ ਮੰਗਿਆ ਤੇ ਭਾ ਪਾ ਸੀ ਆ ਗੱਡਾ ਗੱਡਾ ਗਿਆ। ਸਿਮਰਨ ਦੀ ਬਰਕਤ ਹੈ ਭਾਈ, ਨਾਮ ਦੀ ਬਰਕਤ ਹੈ। ਜੇ ਗੁਰੂ ਸਾਹਿਬ ਤੋਂ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਹੈ। ਤੇ ਬਾਬਾ ਫਰੀਦ ਜੀ ਨੇ ਏਡੀ ਵੱਡੀ ਭਗਤੀ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਤੇ ਫਿਰ ਸਾਧ ਸਿੰਘ ਭਗਤਾਂ ਦੀ ਸਦਾ ਤੂੰ ਰੱਖਦਾ ਅਰਜੀ, ਉਹ ਕਿਉਂ ਨਾ ਰੱਖੇਗਾ। ਤੇ ਉਸ ਵਕਤ ਮਾਤਾ ਨੇ ਕਿਹਾ ਪੁੱਤ ਮੰਗਿਆ ਤੇ ਪਾ ਪਾ ਸੀ ਮੇਲ ਗੱਡਾ ਗੱਡਾ ਗਿਆ। ਤਾਂ ਉਸ ਬਾਬਾ ਫਰੀਦ ਜੀ ਨੇ ਕਿਹਾ ਮਾਤਾ ਜਿੱਡਾ ਕੋ ਵੱਡਾ ਹੈ ਨਾ, ਪਾਈਏ ਵੀ ਉਹਦੇ ਓਡੇ ਵੱਡੇ, ਇਹ ਸਾਡੇ ਤਾਂ ਪਾਈਏ 250 ਗ੍ਰਾਮ ਦੇ ਹੈ ਨਾ, ਪਰ ਉਸ ਪਰਮਾਤਮਾ ਦੀ ਏਡੇ ਵੱਡੇ ਪਾਈਏ ਹਨ, ਇਹ ਨਾਮ ਦੀ ਬਰਕਤ ਹੈ। ਜਿਹੜਾ ਨਾਮ ਦੇ ਵਿੱਚ ਸਾਧ ਸਿੰਘ ਤਦਾਕਾਰ ਹੋ ਜਾਂਦਾ ਹੈ, ਗੁਰੂ ਨੂੰ ਸਾਰਾ ਕੁਝ ਆਪਣਾ ਅਰਪਣ ਕਰ ਦਿੰਦਾ ਹੈ, ਤੇ ਉਹਦੇ ਜਨ ਕੀ ਪੈਜ ਸਵਾਰੀ ਆਪ, ਸਤਿਗੁਰ ਸੱਚੇ ਪਾਤਸ਼ਾਹ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਉਹ ਨਿਕਟੀ ਹੋਏ ਦਿਖਾਵੈ। ਇਹ ਜੋ ਵੀ ਬਚਨ ਹਨ ਸਾਧ ਸਿੰਘ ਭਗਤਾਂ ਦੀ ਆਪਾਂ ਸੁਣਦੇ ਹਾਂ, ਇਹ ਐਵੇਂ ਵੇਖਣ ਤੇ ਸੁਣਨ ਜਾਂ ਸੁਣਨ ਵਾਸਤੇ ਹੀ ਨਹੀਂ ਹਨ, ਇਹ ਸਤਿਗੁਰੂ ਪਿਤਾ ਜੀ ਦੇ ਜਿਹੜਾ ਨਾਮ ਜਪਿਆ ਜਿਹਨੇ ਅਕਾਲ ਪੁਰਖ ਵਾਹਿਗੁਰੂ ਦਾ, ਤੇ ਸਤਿਗੁਰੂ ਅਕਾਲ ਪੁਰਖ ਨੇ ਆ ਕੇ ਉਹਨਾਂ ਗੁਰਸਿੱਖਾਂ ਦੇ ਕਾਰਜ ਕੀਤੇ ਆ। ਜੇ ਭਗਤ ਨਾਮਦੇਵ ਜੀ ਗਊ ਜਿੰਦਾ ਕੀਤੀ ਹੈ, ਕਿਉਂ, ਨਾਮ ਦੇ ਵਿੱਚ ਤਦਾਕਾਰ ਸਨ, ਨਾਮ ਜਪ ਰਹੇ ਸਨ। ਬਾਦਸ਼ਾਹ ਨੇ ਕਿਹਾ ਤੂੰ ਖੁਦਾ ਖੁਦਾ ਕਹਿ, ਤੂੰ ਰਾਮ ਰਾਮ ਕਿਉਂ ਕਹਿੰਦਾ, ਤੇ ਮਾਤਾ ਜਿਹੜੀ ਪੁੱਤ ਦੇ ਮੋਹ ਦੇ ਵਿੱਚ ਆਣ ਕੇ ਕਹਿ ਦਿੱਤਾ ਹੈ, ਮਾਨਾ ਨੇ ਕਿਹਾ ਪੁੱਤਰ ਰਾਮ ਰਾਮ ਵੀ ਉਸ ਪਰਮਾਤਮਾ ਦਾ ਨਾਂ ਹੈ ਤੇ ਖੁਦਾ ਖੁਦਾ ਵੀ ਉਹਦਾ ਹੈ, ਤੇ ਰਾਮ ਛੱਡ ਕੇ ਤੂੰ ਖੁਦਾ ਖੁਦਾ ਕਿਉਂ ਨੀ ਕਹਿ ਦਿੰਦਾ। ਉਸੇ ਵਕਤ ਭਾਵ ਕੇ ਭਾਈ ਭਗਤ ਨਾਮਦੇਵ ਜੀ ਨੇ ਮਾਤਾ ਨੂੰ ਝੱਟ ਦੇਣੀ ਕਹਿ ਦਿੱਤਾ ਹੈ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪੜੇ ਤਾਂ ਹਰ ਗੁਣ ਗਾਏ। ਕਹਿੰਦੇ ਜਦੋਂ ਪਿੰਡ ਪੈਂਦੇ ਕੰਮ ਪੈਂਦਾ ਉਦੋਂ ਹਰੀ ਦੇ ਨਾਮ ਗੁਣ ਗਾਉਣੇ ਆ, ਰਾਮ ਜਿਹੜਾ ਹੈ ਮੈਂ ਰਾਮ ਹੀ ਨਾਮ ਜਪਾਂਗਾ, ਉਹ ਹੀ ਮੇਰੇ ਤੇ ਬਖਸ਼ਿਸ਼ ਕਰਨਗੇ। ਫਿਰ ਇਸੇ ਤਰ੍ਹਾਂ ਧੰਨੇ ਦੀਆਂ ਗਊਆਂ ਚਾਰੀਆਂ, ਤੇ ਧੰਨੇ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਸਤਿਗੁਰੂ ਨੇ ਰਹਿਮਤ ਕੀਤੇ ਹੈ। ਅਖੀਰ ਤੱਕ ਉਹ ਇਹ ਸਮਝਦਾ ਰਿਹਾ ਕਿ ਸ਼ਾਇਦ ਇਹ ਪਰਮਾਤਮਾ ਮੈਂ ਪੱਥਰ ਚੋਂ ਹੀ ਪਾ ਲਿਆ। ਨਹੀਂ, ਉਸ ਵਕਤ ਫਿਰ ਪਰਮਾਤਮਾ ਨੇ ਕਿਹਾ ਕਿ ਤੂੰ ਵੇਖ ਧੰਨਿਆ, ਪਿੱਛੇ ਧਿਆਨ ਮਾਰ ਕੇ 1100 ਜਨਮ ਕਿਤੇ ਪੁੱਠਾ ਕਿਤੇ ਜਾਲ ਪਾ ਕੇ ਕੋਈ ਭਗਤੀ ਕੀਤੀ ਹੈ, ਤਾਂ ਤੈਨੂੰ ਮੈਂ ਇਸ ਜਨਮ ਦੇ ਵਿੱਚ ਮਿਲਿਆ। ਤੇ ਧੰਨੇ ਭਗਤ ਨੇ ਮਨ ਵਿੱਚ ਸਾਧ ਸਿੰਘ ਇੰਨਾ ਭਰੋਸਾ ਆਇਆ, ਸਤਿਗੁਰੂ ਦੇ ਅੱਗੇ ਚਰਨਾਂ 'ਚ ਅਰਦਾਸ ਕੀਤੀ ਹੈ, ਪਰ ਧੰਨੇ ਨੇ ਮਨ ਵਿੱਚ ਭਰੋਸਾ ਇੰਨਾ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹੋ ਧੰਨਾ ਪੂਰਨ ਤਾਹੂ ਤੋਂ ਮਾਤਰੇ ਜੀਡ ਰਾਏ। ਭਗਤ ਧੰਨਾ ਜੱਟ ਕਹਿ ਰਿਹਾ ਕਿ ਪਾਖਣ ਕੀਟ ਗੁਪਤ ਹੋਏ ਰਹਿਤਾ, ਜਿੱਦਾਂ ਪੱਥਰ ਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ ਹੈ ਤੇ ਉਹਦੇ ਰਸਤਾ ਨਹੀਂ ਹੈ ਕੋਈ ਵੀ, ਚਾਰ ਚੁਫੇਰੇ ਕੋਈ ਰਸਤਾ ਨਹੀਂ ਹੈ, ਤੇ ਉਹਦੇ ਵਿੱਚ ਉਹਨੂੰ ਖੁਰਾਕ ਮਿਲਦੀ ਹੈ, ਤੇ ਭਗਤ ਧੰਨਾ ਜੱਟ ਕਹਿੰਦਾ ਹੈ ਕਿ ਇਸੇ ਤਰ੍ਹਾਂ ਤੂੰ ਕਾਹਤੋਂ ਡਰਦਾ ਫਿਰਦਾ, ਉਹ ਤਾਂ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਦੇ ਰਿਹਾ ਹੈ, ਤੇ ਮਾਤਰੇ ਜੀਂਦ ਰਾਹੀਂ ਮਤ ਕਿਤੇ ਡਰਨਾ। ਇਸ ਕਰਕੇ ਸਾਧ ਸੰਗਤ ਜੇ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹੋ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਂਦ ਰਾਹੀਂ। ਅਸੀਂ ਮਨ ਵਿੱਚ ਜਿੰਨਾ ਚਿਰ ਅਗਿਆਨ ਹੈ ਉਹਨਾਂ ਚਿਰ ਅਸੀਂ ਜ਼ਰੂਰ ਯਤਨ ਸਾਰੇ ਕਰਦੇ ਹਾਂ, ਜਿੱਦਣ ਸਿਮਰਨ ਕਰਨ ਲੱਗ ਪਏ ਉਦਣ ਮਨ ਸੰਤੋਖ 'ਚ ਆ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਮਨ ਟਿਕ ਕੇ ਉਸ ਪਰਮਾਤਮਾ ਦੇ ਅਕਹਿ ਰਸ ਵਿੱਚ ਝੂਮ ਉੱਠਦਾ ਹੈ, ਫਿਰ ਸਾਰੀ ਸਤਾ ਸਪੁਰਤੀ ਉਸ ਪਰਮਾਤਮਾ ਦੀ ਨਜ਼ਰੀ ਆਉਣ ਲੱਗ ਪੈਂਦੀ ਹੈ, ਫਿਰ ਐਸੀ ਬਖਸ਼ਿਸ਼ ਹੋ ਜਾਂਦੀ ਹੈ ਸਾਧ ਸੰਗਤ, ਫਿਰ ਭਰੋਸਾ ਪੂਰਾ ਹੋ ਕੇ ਤੇ ਫਿਰ ਮਨ ਵਿੱਚ ਸਾਧ ਸੰਗਤ ਜੀ ਉਹਦੇ ਐਸਾ ਜਿੱਦਾਂ ਭਗਤ ਧੰਨੇ ਜੱਟ ਨੇ ਮਨ ਵਿੱਚ ਕਿਤੇ ਆ ਗਿਆ ਸੀ ਗ੍ਰਿਸਤੀ ਹੋਣ ਕਰਕੇ, ਪਰ ਸਤਿਗੁਰ ਦੀ ਬਖਸ਼ਿਸ਼ ਕਹਿੰਦੇ ਉੱਥੇ ਪੂਰਨ ਹੈ, ਤੇ ਕੀ ਤੈਨੂੰ ਨਹੀਂ ਦੇਵੇਗਾ, ਜੇ ਸੋ ਕਰਤਾ ਚਿੰਤਾ ਕਰੇ, ਜਿਹਨੇ ਉਪਾਇਆ ਜੱਗ ਤੇ ਜਿਹਨੇ ਜੱਗ ਨੂੰ ਏਡੇ ਵੱਡੇ ਨੂੰ ਪੈਦਾ ਕੀਤਾ ਉਹਨੇ ਉਹ ਹੀ ਚਿੰਤਾ ਕਰੇ ਨਾ, ਅਸੀਂ ਕਿਉਂ ਫਿਰ ਚਿੰਤਾ ਕਰੀਏ ਜੋ ਗੁਰੂ ਵਾਲੇ ਬਣ ਜਾਂਦੇ ਹਾਂ, ਗੁਰੂ ਦਾ ਸਿਮਰਨ ਕਰਦੇ ਹਾਂ, ਭਰੋਸਾ ਵੱਧ ਜਾਂਦਾ ਗੁਰੂ ਤੇ। ਗੁਰੂ ਘਰ ਦੇ ਵਿੱਚ ਭਾਵ ਨਹੀਂ ਪ੍ਰਧਾਨ ਹੈ, ਗੁਰੂ ਘਰ ਦੇ ਵਿੱਚ ਜਿਹੜਾ ਨਾਮ ਹੈ ਉਹ ਹੀ ਪ੍ਰਧਾਨ ਹੈ। ਸੋ ਇਸ ਕਰਕੇ ਇੱਥੇ ਸ਼ਰਧਾ ਭਾਵਨਾ ਹੀ ਹੈ ਸਾਧ ਸੰਗਤ ਜੀ। ਇਸ ਕਰਕੇ ਬਾਬਾ ਫਰੀਦ ਜੀ ਨੇ ਸਾਧ ਸੰਗਤ ਭਗਤੀ ਕੀਤੀ ਹੈ। ਜਿਹੜਾ ਪੱਥਰ ਦੇ ਵਿੱਚ ਗੁਪਤ ਕੀੜਾ ਰਹਿੰਦਾ ਹੈ ਨਾ, ਇੱਕ ਵਾਰ ਸੰਤ ਸੁੰਦਰ ਸਿੰਘ ਜੀ ਖਾਲਸਾ ਕਾਦੀਆਂ ਦੇ ਲਾਗੋ ਦੀ ਜਾ ਰਹੇ ਸਨ, ਉੱਥੇ ਮਜ਼ਦੂਰ ਪੱਥਰ ਤੋੜ ਰਹੇ ਸਨ ਅਤੇ ਤੁਰ ਕੇ ਜਾਇਆ ਕਰਦੇ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਖਾਲਸਾ। ਉਹਨਾਂ ਸਮਿਆਂ 'ਚ ਬਹੁਤਾ ਕੋਈ ਇਸੇ ਤਰ੍ਹਾਂ ਯਾਤਾਯਾਤ ਦਾ ਕੋਈ ਸਾਧਨ ਨਹੀਂ ਸੀ, ਉਹ ਤੁਰ ਕੇ ਹੀ ਜਾ ਰਹੇ ਸੀ, ਜਥਾ ਵੀ ਨਾਲ ਸੀ। ਉਹ ਵੇਖ ਕੇ ਬੜੇ ਹੈਰਾਨ ਹੋਏ ਮਜ਼ਦੂਰ ਵੀ ਇਹਦੇ ਵਿੱਚ ਇੱਕ ਕੀੜਾ ਜੀਂਦਾ ਹੈ, ਪੱਥਰ ਚਾਰ ਚਫੇਰੇ ਹੋਇਆ ਅਤੇ ਕਿਤੇ ਵੀ ਉਹਦੇ ਕੋਲ ਹਵਾ ਵੀ ਨਹੀਂ ਜਾ ਰਹੀ, ਤਾਂ ਵੀ ਇਹ ਜੀਵਤ ਹੈ। ਤਾਂ ਸੰਤਾਂ ਮਹਾਂਪੁਰਖਾਂ ਨੇ ਪੁੱਛਿਆ, ਸੰਤਾਂ ਨੂੰ ਆਣ ਕੇ ਸਿੰਘਾਂ ਨੇ ਕਿਹਾ, ਮਹਾਂਪੁਰਖੋ ਇਹ ਜਿਹੜਾ ਪੱਥਰ ਦਾ ਕੀੜਾ ਹੈ, ਇਸ ਕੀੜੇ ਨੇ ਇਹ ਜਿਹੜਾ ਕੀੜਾ ਹੈ ਇਹ ਤਾਂ ਜੀਂਦਾ ਕਿਉਂ ਹੈ? ਮਹਾਂਪੁਰਖ ਕਹਿੰਦੇ ਫਿਰ ਇਹਦੇ ਅੱਗੇ ਸ਼ੱਕਰ ਹੋਣੀ ਜੇ, ਇਹ ਵੇਖ ਲਓ ਪੱਥਰ ਦੇ ਕੀੜਾ ਸ਼ੱਕਰਖੋਰ ਉਹਨੂੰ ਕੀੜਾ ਕਹਿੰਦੇ ਆ, ਉਹਨੂੰ ਪੱਥਰ ਦੇ ਵਿੱਚ ਵੀ ਪਰਮਾਤਮਾ ਨੇ ਸ਼ੱਕਰ ਦਿੱਤੀ ਹੋਈ ਅਤੇ ਚਾਰ ਚਫੇਰੇ ਨਾ ਉੱਥੇ ਕੋਈ ਕਮਾਦ ਲੱਗਾ, ਨਾ ਕਿਸੇ ਨੇ ਕਮਾਦ ਪੀੜਿਆ, ਨਾ ਕਿਸੇ ਨੇ ਜੱਟ ਨੇ ਸ਼ੱਕਰ ਬਣਾਈ ਹੈ, ਉੱਥੇ ਪਰਮਾਤਮਾ ਨੇ ਉਹਦੀ ਖੁਰਾਕ ਉਹਨੂੰ ਉੱਥੇ ਦੇ ਦਿੱਤੀ ਹੈ। ਇਸ ਕਰਕੇ ਗੁਰਮੁਖੋ ਜਦੋਂ ਅਸੀਂ ਨਾਮ ਜਪਦੇ, ਗੁਰੂ ਦੀ ਸੰਗਤ ਕਰਦੇ ਹਾਂ, ਫਿਰ ਭਰੋਸਾ ਵੱਜ ਜਾਂਦਾ ਹੈ ਕਿ ਗੁਰੂ ਸਾਰਿਆਂ ਨੂੰ ਦੇਣ ਵਾਲਾ ਹੈ। ਮਨ ਡਾਵਾਂਡੋਲ ਹੋ ਜਾਂਦਾ ਹੈ ਨਾ ਜਿਹੜਾ ਉਹ ਸਤਿਗੁਰ ਦੀ ਕਿਰਪਾ ਨਾਲ ਟਿਕ ਜਾਂਦਾ ਹੈ। ਕਈ ਤਾਂ ਇੱਥੋਂ ਤੱਕ ਸੁਣਨ ਵਿੱਚ ਆਇਆ, ਜੇ ਕਿਤੇ ਕਿਸੇ ਨੂੰ ਜਿਹੜਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਉਹਨੂੰ ਜੇ ਕਿਤੇ ਕੋਈ ਔਕੜ ਆ ਪਵੇ ਤਾਂ ਆਤਮ ਹੱਤਿਆ ਤੱਕ ਲੋਕ ਕਰ ਜਾਂਦੇ। ਪਰ ਗੁਰਮੁਖੋ ਇੱਥੇ ਆਤਮ ਘਾਤੀ ਜਗਤ ਕਸਾਏ, ਗੁਰੂ ਦੇ ਵਿੱਚ ਨਾਮ ਸਿਮਰਨ ਕਰਨਾ ਜਦੋਂ ਸਤਿਗੁਰ ਦੀ ਸੰਗਤ ਵਿੱਚ ਆਣ ਕੇ ਅਤੇ ਭਰੋਸਾ ਬੰਨਦਾ ਹੈ ਮਨ ਵਿੱਚ, ਅਤੇ ਉਸ ਵਕਤ ਸੰਤਾਂ ਮਹਾਂਪੁਰਖਾਂ ਨੇ ਕਿਹਾ, ਭਾਈ ਉਹ ਚੱਕ ਕੇ ਵੇਖੀ ਮਜ਼ਦੂਰਾਂ ਨੇ, ਵਾਕਿਆ ਹੀ ਸ਼ੱਕਰ ਸੀ। ਤਾਂ ਹੀ ਉਹ ਬਾਬਾ ਭਗਤ ਧੰਨੇ ਜੱਟ ਨੇ ਕਿਹਾ ਹੈ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹੋ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਈ। ਕਾਹਦਾ ਡਰਦਾ ਹੈ ਐ ਜੀਵ, ਕਿਉਂਕਿ ਪਰਮਾਤਮਾ ਉੱਥੇ ਵੀ ਪੂਰਨ ਹੈ। ਇਸ ਕਰਕੇ ਪਹਿਲੋਂ ਦੈਤੇ ਰਿਜਕ ਸੰਭਾਹਾ, ਪਿੱਛੋਂ ਦੈਤੇ ਜੰਤ ਉਪਾਹਾ। ਸਤਿਗੁਰ ਦਾ ਸਿਮਰਨ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਆਤਮਕ ਸ਼ਕਤੀ ਔਰ ਆਤਮਕ ਬਲ ਆਉਂਦਾ ਹੈ। ਜਦੋਂ ਆਤਮਕ ਬਲ ਆ ਗਿਆ, ਫਿਰ ਸਾਧ ਸੰਗਤ ਉਹ ਗੁਰਮੁਖ ਪਿਆਰੇ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਤਲੀ ਤੇ ਧਰ ਕੇ ਲੜ ਗਏ ਸਾਧ ਸੰਗਤ ਜੀ, ਇਸੇ ਤਰ੍ਹਾਂ ਕਿ ਪ੍ਰਣ ਕਰ ਲਿਆ ਕਿ ਮੈਂ ਹਰਿਮੰਦਰ ਸਾਹਿਬ ਆਜ਼ਾਦ ਕਰਾਏ ਤੋਂ ਬਿਨਾਂ ਮੈਂ ਨਹੀਂ ਸ਼ਹੀਦ ਹੋਣਾ। ਇਹ ਜੀ ਸਿਮਰਨ ਦੀ ਗੱਲ ਹੈ, ਇਹ ਨਾਮ ਦੀ ਬਰਕਤ ਹੈ, ਇਹ ਅੰਮ੍ਰਿਤ ਦੀ ਸ਼ਕਤੀ ਹੈ। ਸਾਧ ਸੰਗਤ ਜੀ ਜੇ ਇਸੇ ਤਰ੍ਹਾਂ ਚੱਬੇ ਲਾ ਗਏ, ਸੀਸ ਲੈ ਗਿਆ, ਪਰ ਉੱਥੋਂ ਬਾਬਾ ਜੀ ਤਲੀ ਤੇ ਰੱਖ ਕੇ ਅਤੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀਆਂ ਸੱਤ ਪ੍ਰਕਰਮਾਂ ਤਲੀ ਤੇ ਰੱਖ ਕੇ ਸ਼ੀਸ਼ ਕੀਤੀਆਂ, ਦੁਸ਼ਮਣਾਂ ਦੁਸ਼ਟਾਂ ਨੂੰ ਭਜਾਇਆ। ਇਹ ਗੁਰੂ ਦਾ ਖਾਲਸੇ ਦੇ ਕਰਮ, ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਹ ਸਿਮਰਨ ਦੀ ਸ਼ਕਤੀ ਹੈ, ਇਹ ਅਭਿਆਸ ਦੀ ਸ਼ਕਤੀ ਹੈ। ਸਾਧ ਸੰਗਤ ਜੀ ਜਿਹੜਾ ਸਿਮਰਨ ਕਰਕੇ ਆਪਣੇ ਮਨ ਨੂੰ ਆਪਣੇ ਸਿਮਰਨ ਕਰਦਿਆਂ ਕਰਦਿਆਂ ਆਤਮਕ ਬਲ ਇੰਨਾ ਆ ਜਾਂਦਾ ਹੈ, ਫਿਰ ਸਾਧ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਐਸੀ ਬਰਕਤ ਹੋ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਗੁਰਬਾਣੀ ਵਿੱਚ ਆਉਂਦਾ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਤੱਤੀ ਵਾਹ ਤੱਕ ਨਹੀਂ ਲੱਗਦੀ, ਤੱਤੀ ਵਾਹ ਤੱਕ ਵੀ ਨਹੀਂ ਲੱਗਦੀ। ਸੋ ਸਾਧ ਸੰਗਤ ਐਸੀ ਬਖਸ਼ਿਸ਼ ਹੋ ਜਾਂਦੀ ਗੁਰੂ ਸਾਹਿਬ ਜੀ ਦੀ। ਪਰ ਜਦੋਂ ਅਸੀਂ ਗੱਲ ਅੰਦਰ ਸਾਡੇ ਭਰੋਸਾ ਨਹੀਂ ਹੈ, ਜਦੋਂ ਭਰੋਸੇ ਦੇ ਨਾਲ ਗੁਰੂ ਦੇ ਚਰਨਾਂ 'ਚ ਆਣ ਕੇ ਬਹਿ ਗਏ, ਸਾਰੇ ਕਾਰਜ ਗੁਰੂ ਕਰ ਦਿੰਦਾ। ਸਾਚੇ ਸਾਹਿਬਾ ਕਿਹਾ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ, ਜਿਹਨੂੰ ਦਿੰਦਾ ਹੈ ਉਹ ਹੀ ਪ੍ਰਾਪਤ ਕਰ ਸਕਦਾ ਹੈ, ਉਹਦੇ 'ਤੇ ਉਹਦੀ ਰਹਿਮਤ ਹੋ ਸਕਦੀ ਹੈ, ਉਹਦੇ 'ਤੇ ਉਹਦੀ ਬਖਸ਼ਿਸ਼ ਹੋ ਸਕਦੀ ਹੈ। ਇਸ ਤਰ੍ਹਾਂ ਸੰਤ ਮਹਾਤਮਾ ਤੱਤ ਬੇਟੀਆਂ ਰੂਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਭਾਈ ਤਾਰੂ ਸਿੰਘ ਵਰਗਿਆਂ ਨੇ ਜਿਨ੍ਹਾਂ ਨੇ 25 ਸਾਲ ਦੀ ਉਮਰ ਭਰ ਜਵਾਨ ਹੈ, ਜੇ ਯਕਰੀਆ ਇਹ ਗੱਲ ਕਹਿ ਰਿਹਾ ਹੈ ਕਿ ਭਾਈ ਤਾਰੂ ਸਿੰਘ ਤੇਰੇ ਕਰਦੇ ਕੰਮ ਕੀ ਕਰਦੇ ਸਨ, ਸੰਗਤਾਂ ਨੂੰ ਸਿੰਘਾਂ ਨੂੰ ਲੰਗਰ ਛਕਾਇਆ ਕਰਦੇ, ਕਾਹਨੂੰਵਾਲ ਦੀ ਸ਼ੰਭ ਜਾ ਕੇ ਖਾਲਸੇ ਨੂੰ ਲੰਗਰ ਛਕਾਇਆ ਕਰਦੇ, ਪ੍ਰਸ਼ਾਦਾ ਦੇ ਛਕਾਇਆ ਕਰਦੇ। ਪਰ ਗੁਰੂ ਦਾ ਖਾਲਸਾ ਸਿਮਰਨ ਭਗਤੀ ਵਿੱਚ ਤੱਤ, ਪਰ ਨਾਮ ਜਪਣ ਵਾਲੇ ਗੁਰੂ ਦੇ ਪਿਆਰੇ ਬ੍ਰਹਮ ਗਿਆਨੀ ਤੱਤ ਬੇਤੀ ਰੂਹ। ਪਰ ਸਾਧ ਸੰਗਤ ਜੀ ਜਕਰੀਏ ਨੇ ਉਹਨੂੰ ਪਤਾ ਲੱਗਾ ਕਿ ਉਹ ਪ੍ਰਸ਼ਾਦਾ ਛਕਾਉਂਦਾ ਇਹਨਾਂ ਬਾਗੀਆਂ ਨੂੰ, ਅਤੇ ਉਹਨੂੰ ਸਾਧ ਸੰਗਤ ਪਕੜ ਕੇ ਲੈ ਗਏ ਲਾਹੌਰ। ਅਤੇ ਇਹੋ ਜਿਹੀ ਭੈਣ ਨਹੀਂ ਹੈ ਜਿਹਨੇ ਕਿਹਾ, ਵੀਰ ਚੱਲਿਆ ਤੇ ਲਾਹੌਰ ਹੈ, ਗੁਰੂ ਦਾ ਸਿੰਘ ਹੈ ਤੂੰ, ਮੈਂ ਇਹ ਕਦੀ ਵੀ ਨਹੀਂ ਸੁਣਾਂਗੀ, ਸੁਣਨਾ ਬਰਦਾਸ਼ਤ ਨਹੀਂ ਕਰਾਂਗੀ ਕਿ ਮੇਰਾ ਵੀਰ ਜਿਹੜਾ ਹੈ ਉਹ ਮੁਸਲਮਾਨ ਬਣ ਗਿਆ। ਇਸ ਤਰ੍ਹਾਂ ਜੇ ਸ਼ਹੀਦ ਹੋ ਜਾਵੇਗਾ ਮੈਂ ਬੜਾ ਫਖਰ ਕਰਾਂਗੀ ਆਪਣੇ ਵੀਰ 'ਤੇ। ਮਾਂ ਨੇ ਕਿਹਾ, ਪੁੱਤ ਮੇਰੀ ਕੁੱਖ ਨੂੰ ਦਾਗ ਨਾ ਲਾਈ। ਇਸ ਤਰ੍ਹਾਂ ਸਾਧ ਸਿੰਘ ਸਿਮਰਨ ਕਰਦਿਆਂ ਭਗਤੀ ਕਰਦਿਆਂ ਸ਼ਹਾਦਤ ਦਾ ਜਾਮ ਤਾਂ ਪੀ ਜਾਵੀਂ ਪਰ ਸਿੱਖੀ ਤੋਂ ਪਰੇ ਨਾ ਜਾਵੀਂ। ਸੋ ਉਸ ਵਕਤ ਜਦੋਂ ਲਾਹੌਰ ਆਏ, ਜਕਰੀਏ ਨੇ ਆਣ ਕੇ ਇਹ ਗੱਲ ਕਹੀ ਹੈ ਕਿ ਤੇਰੇ ਸਿਰ 'ਤੇ ਕੇਸ ਮੈਨੂੰ ਚੰਗੇ ਨਹੀਂ ਲੱਗਦੇ, ਕਹਿੰਦੇ ਦੁਸ਼ਟਾ ਇਹਦੇ ਚ ਗੁਰੂ ਕਲਗੀਧਰ ਪਿਤਾ ਦਾ ਅੰਮ੍ਰਿਤ ਪਿਆ ਹੈ, ਇਹਨੂੰ ਤੂੰ ਕਦੀ ਵੀ ਕੱਟ ਨਹੀਂ ਸਕੇਗਾ, ਲੋਹੇ ਦੀਆਂ ਤਾਰਾਂ ਬਣ ਕੇ ਕੈਂਚੀ ਨਾ ਕੱਟ ਸਕੀ। ਫਿਰ ਖੋਪਰਾ ਤਾਂ ਗੁਰੂ ਦਾ ਪਿਆਰਾ ਉਤਾਰ ਸਕਦਾ ਹੈ, ਪਰ ਸਾਹਿਬ ਸਿੰਘ ਕੇਸ ਕਤਲ ਨਹੀਂ ਹੋਣ ਦਿੰਦਾ, ਇਹ ਹੈ ਗੁਰੂ ਦੇ ਨਾਮ ਦੀ ਬਰਕਤ। ਸਤਿਗੁਰੂ ਦੇ ਅੱਗੇ ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ, ਮਹਾਰਾਜ ਹੁਣ ਕਿਰਪਾ ਕਰਿਓ, ਰਹਿਮਤ ਕਰਿਓ ਮੇਰੇ ਤੇ ਐਸੀ ਬਖਸ਼ਿਸ਼ ਹੋਈ, ਖੋਪਰਾ ਉਤਰ ਗਿਆ ਹੈ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਤੋ ਇਹ ਨਾਮ ਦੀ ਬਰਕਤ ਹੈ, ਸਿਮਰਨ ਦੀ ਬਰਕਤ ਹੈ, ਅੰਮ੍ਰਿਤ ਦੀ ਬਰਕਤ ਹੈ ਸਾਧ ਸੰਗਤ ਜੀ। ਇਸੇ ਤਰ੍ਹਾਂ 22 ਦਿਨ ਤਾਂ ਗੁਰੂ ਦਾ ਸੂਰਮਾ ਜੀਂਦਾ ਰਿਹਾ, 22 ਦਿਨ ਆਖਿਆ ਜਕਰੀਏ ਤੈਨੂੰ ਮੈਂ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਖੜਾਂ, ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਖੜਾਂਗਾ। ਉਹਨੂੰ ਵੱਢ ਪੈ ਗਿਆ, ਉਹਨੇ ਤਖ਼ਤ ਸਾਹਿਬ ਤੇ ਆ ਇਹਨਾਂ ਨੂੰ ਭੇਜਿਆ ਜਾ ਕੇ ਆਪਣੇ ਅਹਿਲਕਾਰ ਨੂੰ ਕਿ ਪਤਾ ਕਰੋ ਵੀ ਇਹ ਕੀ ਗੱਲ, ਮੈਨੂੰ ਬੰਨ ਕਿਉਂ ਪਿਆ। ਉਹਨੇ ਆਖਿਆ ਖਾਲਸੇ ਨੇ ਭਾਈ ਤਾਰੂ ਸਿੰਘ ਨੇ ਇੱਕ ਪ੍ਰਣ ਕੀਤਾ ਹੈ ਕਿ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੈ, ਇਸ ਕਰਕੇ ਉਹਨਾਂ ਦੇ ਚਰਨਾਂ ਦੀ ਜੁੱਤੀ ਜਿਹੜੀ ਹੈ ਉਹਦੇ ਸਿਰ ਵਿੱਚ ਮਾਰੋ ਤੇ ਫਿਰ ਉਹਦਾ ਬੰਨ ਟੁੱਟੇਗਾ। ਇਹ ਹੈ ਗੁਰੂ ਦੇ ਖਾਲਸੇ ਦੀ ਬਰਕਤ, ਨਾਮ ਦੀ, ਸਿਮਰਨ ਦੀ ਔਰ ਅੰਮ੍ਰਿਤ ਦੀ। ਜੋ ਮੂੰਹ ਚੋਂ ਕਹਿਤਾ ਸੱਚ ਕਰਕੇ ਵਿਖਾ ਦਿੱਤਾ। ਇਹ ਸਿੰਘ ਹੈ, ਇਹ ਖਾਲਸੇ ਹੈ ਸਾਧ ਸੰਗਤ ਜੀ। 22 ਦਿਨ ਉਹ ਕੁੱਟ ਖਾਂਦਾ ਰਿਹਾ, 22 ਦਿਨ ਕੁੱਟ ਖਾਧੀ, 22ਵੇਂ ਦਿਨ ਉਹਦੀ ਜਦੋਂ ਮੌਤ ਹੋਈ ਹੈ, ਕਹਿੰਦਾ ਚੱਲ ਜਕਰੀਆ ਹੁਣ ਮੈਂ ਤੈਨੂੰ ਨਰਕਾਂ ਵਿੱਚ ਪਾ ਕੇ ਫਿਰ ਮੈਂ ਸੱਚਖੰਡ ਜਾਵਾਂਗਾ। ਇਹ ਗੁਰੂ ਦੇ ਖਾਲਸੇ ਦਾ, ਗੁਰੂ ਦੇ ਸਿੱਖ ਦਾ ਅਕੀਦਾ ਹੈ, ਇਹ ਸਿੱਖੀ ਹੈ ਸਾਧ ਸੰਗਤ ਜੀ। ਇਸ ਕਰਕੇ ਇਹ ਸਿਮਰਨ ਦੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਗੁਰੂ ਸਾਹਿਬ ਦੀ ਨਦਰ ਦੇ ਪਾਤਰ ਬਣਨਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਸਿਮਰਨ ਜਿਹੜਾ ਹੈ ਉਹ ਸਾਧ ਸੰਗਤ ਜਪਣਾ ਹੈ। ਨਾਮ ਜਪਣਾ ਜ਼ਰੂਰ ਹੈ, ਪਖੰਡ ਨਹੀਂ ਕਰਨਾ। ਗੁਰੂ ਦਾ ਨਾਮ ਜਪ ਕੇ, ਹਿਰਦੇ ਕਰਕੇ ਨਾਮ ਜਪ ਕੇ, ਇੱਕ ਇਕੱਲਾ ਮਨ ਟਿਕਾ ਕੇ ਨਹੀਂ ਜਪਣਾ, ਮਨ ਟਿਕਾਉਣ ਵਾਸਤੇ ਸਿਮਰਨ ਕਰਨਾ, ਫਿਰ ਆਪਣੇ ਆਪ ਹੀ ਸਤਿਗੁਰ ਦੀ ਰਹਿਮਤ ਹੋ ਜਾਵੇਗੀ, ਆਪਣੇ ਆਪ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਵੇਗੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਧੰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤ ਸੰਗਤ ਬਖਸ਼ਣ ਆਰੇ ਬਖਸ਼ ਲੈਣਾ, ਅਨੇਕਾਂ ਤਰੁੱਟੀਆਂ ਹੋ ਜਾਂਦੀਆਂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ, ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਪਿਆਰੇ ਸਾਧ ਸੰਗਤ ਜੀ।